राखो प्रभु नानक दे कर हाथ फिरत फिरत प्रभ आया प्रभ बेनती अपनी भगती लाए सब गोविंद है सब गोविंद है गोविंद बिन नहीं कोई सब गोविंद है सब गोविंद है गोविंद बिन नहीं कोई
अनेक फूल
ਕਿੰਨੇ ਪ੍ਰਮਾਣ ਬਾਣੀ ਵਿਚ ਹੀ ਹੈ। ਜੈਸੀ ਮੈਂ ਆਵੈ ਖਾਸਮ ਕੀ ਬਾਣੀ, ਫੈਸੜਾ ਕਰੀ ਗਿਆਨ ਵੇ ਲਾਲੋ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਤਾਂ ਮੈਂ ਕਹਿਆ ਕਹਿਣ ਜਾਂ ਤੁਝੈ ਕਹਾਇਆ, ਨਾਨਕ ਦਾਸਨ ਦਾਸ ਕਹਿਤ ਹੈ, ਜਿਹਾ ਤੂੰ ਕਰਾਏ ਹੀ ਤੇਹਾ ਹੋ ਕਰੀ ਵਖਿਆਣ। ਕੋਟ ਪੁੰਨ ਸੁਣ ਹਰ ਕੀ ਬਾਣੀ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਤਾਂ ਤੇ ਇਹ ਰੱਬੀ ਬਾਣੀ ਹੈ, ਰੱਬੀ ਕਲਾਮ ਹੈ, ਧੁਰ ਕੀ ਬਾਣੀ ਖਸਮ ਕੀ ਬਾਣੀ। ਤਾਂ ਤੇ ਅਸੀਂ ਪਹਿਲਾਂ ਤਾਂ ਇਸ ਰੱਬੀ ਬਾਣੀ ਨੂੰ ਸੁਣਨਾ। ਸੁਣਨ ਦੀ ਮਹਾਨਤਾ ਦਾਸ ਨੇ ਬਹੁਤ ਵਾਰ ਸਟੇਜਾਂ ਦੇ ਉੱਤੇ ਕਹੀ ਹੈ ਵਾਰ ਵਾਰ, ਤਾਂ ਕਿ ਸਾਨੂੰ ਬਾਣੀ ਸੁਣਨ ਦਾ ਚਾਅ ਪੈਦਾ ਹੋ ਜਾਵੇ। ਅੱਜ ਵਿਰਲੇ ਵਿਰਲੇ ਸਿੱਖਾਂ ਨੂੰ ਚਾਅ ਬਾਣੀ ਸੁਣਨ ਦਾ ਨਹੀਂ, ਬਾਣੀ ਸੁਣਨ ਦਾ ਚਾਅ ਨਹੀਂ, ਕੇਵਲ ਰਸਮੀ ਪਾਠ ਕਰਾਉਣ ਦਾ ਚਾਅ ਹੈ। ਇੱਥੋਂ ਨਾਰਾਜ ਵੀ ਮੇਰੇ ਨਾਲ ਬਹੁਤ ਹੋ ਜਾਂਦੇ ਹੈ ਕਈ, ਤਾਂ ਜਾਣੀ ਕਿ ਅੱਧੇ ਵਚਨਾਂ ਨੂੰ ਕੱਟ ਕੇ ਅੱਧੀ ਲਾਈਨ ਲੈ ਲੈਂਦੇ ਹੈ ਜੀ। ਭਾਈ ਬਸਤੌਰ ਵਾਲਾ ਤਾਂ ਪਾਠਾਂ ਦੀ ਨਿੰਦਾ ਕਰਦਾ। ਲੈ ਦੱਸੋ, ਬਥੇਰੇ ਸਾਨੂੰ ਆਉਂਦੀਆਂ ਰਹਿੰਦੀਆਂ ਰਿਪੋਰਟਾਂ ਡੇਰੇਦਾਰਾਂ ਦੀਆਂ, ਹੋਰ ਵਧੇਰੇ ਬਾਬਿਆਂ ਦੀਆਂ। ਕਿਤੇ ਵੀ ਕੋਈ ਟੈਸਟ ਪੇਸ਼ ਕਰੋ ਵੀ ਅਸੀਂ ਫਿਰ ਕਿਉਂ ਪੂਰੀ ਗੱਲ ਕੱਟ ਦਿੱਤੀ ਨਾ। ਅਸੀਂ ਕਹਿੰਦੇ ਹਾਂ ਬਾਣੀ ਸੁਣੇ ਤੋਂ ਪਾਠ, ਬਾਣੀ ਸੁਣੇ ਤੋਂ ਬਿਨਾਂ ਪਾਠ ਕਰਾਉਣ ਦਾ ਕੋਈ ਫਾਇਦਾ ਨਹੀਂ। ਇਸ ਅਸੀਂ ਦ੍ਰਿੜ ਹੈ ਇਸ ਗੱਲ ਤੇ। ਪਾਠ ਕਰਾਉਣ ਦਾ ਅਰਥ ਬਾਣੀ ਸੁਣਨੀ, ਤੇ ਪਿਆਰ ਨਾਲ ਬਾਣੀ ਸੁਣੋ ਤੇ ਸੁਣਾਉਣ ਵਾਲੇ ਦਾ ਪੂਰਾ ਪੂਰਾ ਸਤਿਕਾਰ ਕਰੋ। ਇਹ ਵਚਨ ਬਹੁਤ ਦੇਰ ਦੀ, ਪਰ ਜੇ ਤੁਸੀਂ ਬਾਣੀ ਸੁਣਦੇ ਨੀ ਤਾਂ ਪਾਠ ਕਰਾਉਣ ਮਾਤਰ ਦੇ ਨਾਲ ਕੁਛ ਨੀ ਮਿਲਦਾ। ਜਿੱਥੇ ਮਰਜ਼ੀ ਕਹਾ ਲਓ ਮੈਥੋਂ, ਆਪਣੇ ਆਪ ਪਾਠ ਦਾ ਕੋਈ ਫਲ ਨੀ ਸੁਣੇ ਤੋਂ ਬਿਨਾਂ। ਤੁਸੀਂ ਕਹੋ ਵੀ ਪਾਠ ਆਪੇ ਫਲ ਦੇ ਦੂ, ਆਪੇ ਨੀ ਫਲ ਦਿੰਦਾ ਨਾ। ਬਾਣੀ ਸੁਣੋ, ਤਾਂ ਤੇ ਲਗਾਤਾਰ ਬਾਣੀ ਸੁਣ ਸਕਦੇ ਹੋ ਲਗਾਤਾਰ ਸੁਣੋ ਅਖੰਡ ਪਾਠ। ਲਗਾਤਾਰ ਨਹੀਂ ਸੁਣ ਸਕਦੇ ਤਾਂ ਸਹਿਜ ਪਾਠ, ਜਿੰਨਾ ਜਿੰਨਾ ਸਮਾਂ ਮਿਲਦਾ ਬਾਣੀ ਸੁਣੋ ਪਿਆਰ ਦੇ ਨਾਲ। ਤੇ ਰੱਬੀ ਬਾਣੀ ਨੂੰ ਸੁਣਨ ਦੇ ਨਾਲ ਕੀ ਹੁੰਦਾ, ਜਿਹੜਾ ਸਾਡਾ ਸਰੀਰ ਹੈ ਇਹ ਵੀ ਸਾਰਾ ਇੱਕ ਭਨਾਤਕ ਐਨਰਜੀ ਤੇ ਚੱਲਦਾ, ਇੱਕ ਵਾਈਬ੍ਰੇਸ਼ਨ ਤੇ ਚੱਲਦਾ। ਕਿਸੇ ਵੀ ਅੰਗ ਦੀ ਵਾਈਬ੍ਰੇਸ਼ਨ ਰੁਕ ਜਾਵੇ ਉਸ ਅੰਗ ਵਿਚ ਵਿਗਾੜ ਪੈਦਾ ਹੋ ਜਾਂਦਾ। ਜੋ ਗੁਰਬਾਣੀ ਦੀ ਧੁਨ ਹੈ ਉਹ ਸਰੀਰ ਦੀ ਧੁਨ ਨੂੰ ਚਾਰਜ ਕਰ ਦਿੰਦੀ ਹੈ, ਦੁੱਖ ਰੋਗ ਕੱਟਿਆ ਜਾਂਦਾ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੁਣੇ ਤੋਂ ਕੱਟਿਆ ਜਾਂਦਾ। ਕੋਈ ਵੀ ਇਹੋ ਜਿਹਾ ਦੁੱਖ ਰੋਗ ਨਹੀਂ ਜਿਹੜਾ ਬਾਣੀ ਸੁਣ ਕੇ ਨਾ ਕੱਟਿਆ ਜਾਵੇ, ਕਿਉਂਕਿ ਸਮਝੋ ਬਾਣੀ ਕੀ ਹੈ। ਬਾਣੀ ਰੱਬੀ ਧੁਨ ਹੈ, ਰੱਬੀ ਟੋਨ ਹੈ, ਰੱਬੀ ਆਵਾਜ਼ ਹੈ, ਰੱਬੀ ਸਾਊਂਡ ਹੈ। ਇਹੋ ਜਿਹਾ ਕੋਈ ਰੋਗ ਨਹੀਂ ਜਿਹੜਾ ਰੱਬ ਦੀ ਪਰਮੇਸ਼ਰ ਦੀ ਆਵਾਜ਼ ਸੁਣ ਕੇ ਨਾ ਕੱਟਿਆ ਜਾਵੇ। ਤਾਂ ਤੇ ਬਾਣੀ ਸੁਣ ਕੇ ਸਾਰੇ ਰੋਗ ਕੱਟੇ ਜਾਂਦੇ ਆ। ਆਹ ਗੱਲ ਕੋਈ ਨੀ ਕਹਿੰਦਾ ਵੀ ਆਹ ਗੱਲ ਵੀ ਨਾਲ ਕਹਿੰਦੇ ਆ। ਹਾਂਜੀ, ਪਾਠਾਂ ਰਸਮੀ ਪਾਠਾਂ ਦਾ ਖੰਡਨ ਦਾ ਕਰਨਾ ਹੀ ਕਰਨਾ ਹੈ ਬਈ, ਰਸਮੀ ਪਾਠ ਪੂਜਾ ਧਰਮ ਨਹੀਂ। ਨਾਲ ਨਾਲ ਮੈਂ ਇਹ ਵੀ ਕਹਿ ਰਿਹਾ ਬਹੁਤ ਦੇਰ ਦਾ ਵੀ ਜਿਹੜਾ ਕੋਈ ਵਚਨ ਗਲਤ ਲੱਗਦਾ ਮੈਨੂੰ ਮਿਲ ਕੇ ਦੱਸੋ ਵੀ ਆਹ ਵਚਨ ਭਾਈ ਗੁਰਮਤਿ ਦੀ ਕਸੌਟੀ ਤੋਂ ਬਾਹਰ ਹੈ ਜਾਂ ਆਹ ਵਚਨ ਤੈਨੂੰ ਕਹਿਣਾ ਨਹੀਂ ਆਉਂਦਾ। ਕਈ ਵਾਰੀ ਸ਼ਬਦ ਜੋੜ ਵੀ ਗਲਤ ਹੋ ਜਾਂਦਾ। ਕਈ ਵਾਰੀ ਆਪਾਂ ਕੋਈ ਗੱਲ ਕਹਿੰਦੇ ਹਾਂ ਨਾ, ਆਪਣੀ ਅੰਦਰੋਂ ਭਾਵਨਾ ਸ਼ੁੱਧ ਹੁੰਦੀ ਹੈ, ਉਹ ਸ਼ਬਦ ਜੋੜ ਗਲਤ ਹੋ ਜਾਂਦਾ ਵਾਰੀ। ਤਾਂ ਤੇ ਕੋਈ ਸ਼ਬਦ ਜੋੜ ਗਲਤ ਹੋਵੇ ਕਿਸੇ ਵਚਨ ਦਾ, ਉਹ ਮਿਲ ਕੇ ਬੜੇ ਪਿਆਰ ਨਾਲ ਦੱਸੋ ਵੀ ਆਹ ਵਚਨ ਵੀ ਤੁਸੀਂ ਆਏ ਦੀ ਬਜਾਏ ਆਏ ਕਹਿ ਦਿਆ ਕਰੋ। ਤਾਂ ਵੀ ਵਾਹਵਾ ਵੀ ਮੈਂ ਉਸ ਗੁਰਸਿੱਖ ਦਾ ਬੜਾ ਸਤਿਕਾਰ ਕਰਦਾ ਹੁੰਦਾ ਜਿਹੜਾ ਸਾਨੂੰ ਸਾਡੀ ਗਲਤੀ ਤੋਂ ਜਾਣੂ ਕਰਵਾਵੇ। ਰਹੋ ਵਿਚਾਰ, ਤਾਂ ਤੇ ਭਾਈ ਬਾਣੀ ਸੁਣਨੀ ਹੈ। ਸੁਣਨ ਦਾ ਬਹੁਤ ਵੱਡਾ ਫਲ ਹੈ। ਕਈ ਕੋਟਿਕ ਜਗ ਫਲਾਂ ਸੁਣ ਗਾਵਨ ਹਾਰੇ ਰਾਮ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਤਾਂ ਤੇ ਬਾਣੀ ਨੂੰ ਸੁਣਿਆ ਕਰੋ। ਤੇ ਬਾਣੀ ਸੁਣਨ ਦੀ ਕਿੱਡੀ ਵੱਡੀ ਮਹਾਨਤ ਹੈ ਜਿਹੜਾ ਬਾਣੀ ਨਾਲ ਜੁੜਦਾ। ਇੱਕ ਕਿਸੇ ਥਾਂ ਦੀ ਗੱਲ ਹੈ, ਮੈਨੂੰ ਕੋਈ ਗੁਰਸਿੱਖ ਪੁੱਛਣ ਲੱਗਿਆ ਦੀਵਾਨ ਦੀ ਸਮਾਪਤੀ ਤੋਂ ਬਾਅਦ ਜਿਵੇਂ ਆਪਾਂ ਬੈਠੇ ਹੁੰਦੇ ਹਾਂ, ਕਹਿੰਦਾ ਭਾਈ ਸਾਹਿਬ ਜਪਜੀ ਸਾਹਿਬ ਦੀ ਬਾਣੀ ਦਾ ਕਿੰਨਾ ਕੁ ਮਹਾਤਮ ਹੈ। ਮੈਂ ਕਿਹਾ ਵੀ ਮੈਨੂੰ ਤਾਂ ਨਹੀਂ ਪਤਾ, ਮੇਰੀ ਜਵਾਨ ਜਪਜੀ ਸਾਹਿਬ ਦੀ ਬਾਣੀ ਦਾ ਮਹਾਤਮ ਕੀ ਦੱਸ ਸਕਦੀ ਹੈ। ਇੱਕ ਨਿੱਕੀ ਜਿਹੀ ਜਵਾਨ ਮਨੁੱਖੀ ਭਾਸ਼ਾ ਦੇ ਵਿੱਚ ਨਹੀਂ ਦੱਸਿਆ ਜਾ ਸਕਦਾ। ਹਾਂ, ਤੈਨੂੰ ਮੈਂ ਇਤਿਹਾਸ ਦੇ ਵਿੱਚੋਂ ਇੱਕ ਗੱਲ ਦੱਸ ਦਿੰਦਾ ਹਾਂ ਤੂੰ ਆਪੇ ਸਮਝਣੀ ਵੀ ਕਿੰਨਾ ਮਹਾਤਮਾ ਜਪਜੀ ਸਾਹਿਬ ਦਾ। ਕਹਿੰਦਾ ਜੀ ਦੱਸ ਦਿਓ। ਮੈਂ ਕਿਹਾ ਛੇਵੇਂ ਪਾਤਸ਼ਾਹ ਜੀ ਮਹਾਰਾਜ ਭਾਈ ਗੋਪਾਲਾ ਜੀ ਤੋਂ ਜਪਜੀ ਸਾਹਿਬ ਦੀ ਬਾਣੀ ਦਾ ਸੁੱਧ ਪਾਠ ਸੁਣ ਕੇ ਗੁਰਗੱਦੀ ਦੇਣ ਨੂੰ ਤਿਆਰ ਹੋ ਗਏ ਸੀ। ਬੋਲੋ ਸਤਨਾਮ। ਲੈ ਭਾਈ ਹੁਣ ਤੁਸੀਂ ਹਿਸਾਬ ਲਾ ਲਓ, ਮੈਨੂੰ ਕੀ ਪਤਾ। ਆਪਾਂ ਜਾਂ ਇਤਿਹਾਸ ਵਿਚੋਂ ਕੋਈ ਵਿਚਾਰ ਲੈ ਸਕਦੇ ਹਾਂ ਜਾਂ ਬਾਣੀ ਦੇ ਵਿਚੋਂ, ਆਪਣੀ ਮਤ ਨਹੀਂ। ਅਸੀਂ ਕਦੇ ਕੋਈ ਵਿਦਵਾਨੀ ਨੀ ਘੋਟੀ। ਕਈ ਮੈਨੂੰ ਕਹਿ ਦਿੰਦਾ ਜੀ ਵਿਦਵਾਨ, ਮੈਂ ਕੋਈ ਵਿਦਵਾਨ ਨੀ। ਅਸੀਂ ਤਾਂ ਜੋ ਇਤਿਹਾਸ ਤੇ ਬਾਣੀ ਦੀ ਗੱਲ ਦੱਸਣੀ ਹੈ। ਬਲਵਾਨ ਤਾਂ ਸਾਡੇ ਸਤਿਗੁਰੂ ਜੀ ਹੈ, ਗਿਆਨੀ ਸਾਡਾ ਸਤਿਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ। ਅਸੀਂ ਤਾਂ ਕੇਵਲ ਗੁਰੂ ਦੀ ਬਾਣੀ ਨੂੰ ਵਿਚਾਰਨਾ। ਉਹ ਗੁਰੂ ਦੀ ਮੱਤ ਜਿੰਨੀ ਗੁਰੂ ਮੱਤ ਸਮੱਤ ਬਖਸ਼ੇ, ਉਹ ਵੀ ਕੋਈ ਥਾਂ ਨਹੀਂ ਪਾ ਸਕਦਾ। ਕੋਈ ਦਾਅਵਾ ਨਹੀਂ ਕਰ ਸਕਦਾ ਮੈਂ ਬਾਣੀ ਦੇ ਅਰਥ ਕਰਤੇ ਨਾ ਜੀ। ਆਪ ਆਪਣੀ ਬੁੱਧ ਹੈ ਜੇਤੀ ਵਰਨ ਤੇ ਤਾਂ ਤੇ ਹੁਣ ਹਿਸਾਬ ਲਾ ਲਓ ਵੀ ਗੁਰਗੱਦੀ ਵਾਸਤੇ ਕਿੰਨੀ ਘਾਲਣਾ ਦੇਖੋ। ਲਹਿਣਾ ਜੀ ਨੇ ਕਿੰਨੀ ਵੱਡੀ ਘਾਲਣਾ ਘਾਲੀ। ਅਮਰਦਾਸ ਜੀ ਨੇ 12 ਸਾਲ ਗਾਗਰ ਦੀ ਸੇਵਾ ਕੀਤੀ। ਛੋਟੀ ਗੱਲ ਹੈ ਕਿਤੇ 12 ਸਾਲ 12 ਪਿੰਡਾਂ ਬਹਿ ਕਰਕੇ। ਭਾਈ ਜੇਠਾ ਜੀ ਨੇ ਕਿੰਨੀ ਦੇਖੋ ਸੇਵਾ ਕੀਤੀ। ਪਰ ਭਾਈ ਗੋਪਾਲਾ ਜੀ ਨੂੰ ਗੁਰੂ ਸਾਹਿਬ ਜੀ ਜਪਜੀ ਸਾਹਿਬ ਸੁਣ ਕੇ ਗੁਰਗੱਦੀ ਦੇਣ ਨੂੰ ਤਿਆਰ ਹੋ ਗਏ ਸੀ। ਇਹ ਅਲੱਗ ਗੱਲ ਹੈ, ਉਹਨੂੰ ਸਲੋਕ ਤੇ ਆ ਕੇ ਫੁਰਨਾ ਬਣਾ ਲਿਆ ਸੀ ਘੋੜੇ ਦਾ। ਜਦੋਂ ਗੁਰੂ ਸਾਹਿਬ ਜੀ ਨੇ ਘੋੜਾ ਦਿੱਤਾ ਨੂੰ 1,25,000 ਦੀ ਕਾਠੀ ਪਵਾ ਕੇ, ਉਸ ਵੇਲੇ ਪਤਾ ਕੀ ਕਿਹਾ ਸੀ ਗੋਪਾਲਾ ਜੀ, 2,50,000 ਕਿਤੇ ਜਪਜੀ ਸਾਹਿਬ ਦੀ ਕੀਮਤ ਨਾ ਸਮਝ ਜੋ, ਇਹ ਤਾਂ ਤੁਹਾਡਾ ਫੁਰਨਾ ਸੀ। ਬੋਲੋ ਸਤਨਾਮ। ਇਹ ਤਾਂ ਤੁਹਾਡਾ ਫੁਰਨਾ ਹੈ ਵੀ ਮੈਨੂੰ ਘੋੜਾ ਦੇਣ, ਇਹ ਤੁਹਾਡਾ ਫੁਰਨਾ ਹੈ। ਜਪਜੀ ਸਾਹਿਬ ਦੀ ਕੀਮਤ ਨਾ ਕਿਤੇ ਵੀ ਮਤਾਂ ਜਾਣ ਲੱਗੇ, ਪਤਾ ਨੀ 2,50,000 ਰੁਪਇਆ ਜਪਜੀ ਸਾਹਿਬ ਦੀ ਕੀਮਤ ਹੈ ਨਾ। ਰਹੋ ਵਿਚਾਰ ਤਾਂ ਇਹਦਾ ਮਤਲਬ ਗੁਰੂ ਸਾਹਿਬ ਨੂੰ ਜਪਜੀ ਸਾਹਿਬ ਦੀ ਬਾਣੀ ਦੇ ਨਾਲ ਜੁੜਨ ਵਾਲਾ ਕਿੰਨਾ ਪਿਆਰਾ ਲੱਗਦਾ। ਅਸੀਂ ਵੀ ਪਿਆਰੇ ਫਿਰ ਗੁਰਬਾਣੀ ਪੜ੍ਹਨ ਵੇਲੇ ਨਾ ਬਾਣੀ ਦੀ ਧੁਣ ਨਾਲ ਜੁੜਿਆ ਕਰੋ। ਇਹ ਨਾ ਕਰਿਆ ਕਰੋ ਵੀ ਜੀਵ ਤਾਂ ਪੜ੍ਹੀ ਜਾਂਦੀ ਹੈ ਬਾਣੀ ਤੇ ਸੁਰਤ ਬਾਹਰ ਫਿਰਦੀ ਹੈ। ਉਹ ਤਾਂ ਉਹ ਗੱਲ ਹੁੰਦੀ ਹੈ ਜਿਵੇਂ ਕੋਈ ਮਾਤਾ ਭੈਣ ਕੱਪੜੇ ਧੋਂਦੀ ਹੈ, ਧਿਆਨ ਪਾਸੇ ਚਲਿਆ ਗਿਆ ਜਾਂ ਕਿਸੇ ਹੋਰ ਭੈਣ ਦੇ ਨਾਲ ਗੱਲੀ ਪੈ ਗਈ, ਕੋਈ ਭੈਣ ਆ ਗਈ, ਕੱਪੜਾ ਪਾਸੇ ਪਿਆ ਤੇ ਭੈਣ ਸਾਬਣ ਫਰਸ਼ ਤੇ ਘਸਾਈ ਜਾਂਦੀ ਹੈ। ਬੋਲੋ ਸਤਨਾਮ। ਫਰਸ਼ ਤੇ ਸਾਬਣ ਘਸਾਉਣ ਦਾ ਕੋਈ ਫਾਇਦਾ ਨਹੀਂ। ਭਾਵ ਕੇ ਸੁਰਤ ਨੂੰ ਜੋੜ ਕੇ ਬਾਣੀ ਦਾ ਪਾਠ ਕਰਨਾ, ਰਸਨਾ ਉਚਾਰਨ ਕਰੇ ਤੇ ਸੁਰਤ ਸੁਣੇ, ਦੇਖੋ ਫਿਰ ਕੀ ਰਿਜ਼ਲਟ ਨਿਕਲਦਾ। ਜਦੋਂ ਗੁਰਬਾਣੀ ਦੀ ਧੁਣ ਤੁਹਾਡੀ ਸੁਰਤ ਦੇ ਵਿਚ ਸੰਚਾਰ ਹੋਇਆ ਨਾ, ਤਾਂ ਤੇ ਫਿਰ ਬਖਸ਼ਿਸ਼ਾਂ ਕਿਰਪਾ ਹੁੰਦੀ ਹੈ। ਤਾਂ ਤੇ ਏਦਾਂ ਪਿਆਰਿਓ ਬਾਣੀ ਨੂੰ ਸੁਣਿਆ ਕਰੋ ਪਿਆਰ ਦੇ ਨਾਲ, ਉਚਾਰਨ ਕਰੋ ਤੇ ਇਸ ਨੂੰ ਪਿਆਰ ਦੇ ਨਾਲ ਧਿਆਨ ਦੇ ਨਾਲ ਗੁਰਬਾਣੀ ਨੂੰ ਸੁਣਨਾ ਕਰੋ। ਏਦਾਂ ਅਸੀਂ ਬਾਣੀ ਦੇ ਨਾਲ ਜੁੜੀਏ। ਇਹ ਸੁਣਨ ਦੀ ਗੱਲ ਮੈਂ ਸੰਖੇਪ ਚ ਕਹੀ ਹੈ, ਵਿਸਥਾਰ ਵਿਚ ਬਹੁਤ ਵਾਰ ਬੇਨਤੀ ਕੀਤੀ ਹੈ। ਅਗਲਾ ਫਿਰ ਸਟੈਪ ਸ਼ੁਰੂ ਹੋ ਜਾਂਦਾ ਹੈ ਨਾਲ ਦੀ ਨਾਲ ਸਮਝਣਾ ਬਾਣੀ ਨੂੰ, ਅਰਥਾਂ ਸਮੇਤ ਬਾਣੀ ਨੂੰ ਸਮਝਿਆ ਵੀ ਕਰੋ, ਕਿਉਂਕਿ ਗੁਰਬਾਣੀ ਵਰਤੋਂ ਵਿਚ ਫੇਰ ਆਊਗੀ ਭਾਈ ਜੇ ਅਸੀਂ ਬਾਣੀ ਦੀ ਵਿਚਾਰ ਕਰਾਂਗੇ। ਵਿਚਾਰ ਤੋਂ ਬਿਨਾਂ ਗੁਰਬਾਣੀ ਨੂੰ ਵਰਤਿਆ ਨਹੀਂ ਜਾ ਸਕਦਾ। ਬਾਣੀ ਵਰਗਾ ਜੀਵਨ ਤਾਂ ਬਣਨਾ। ਤਾਂ ਤੇ ਹੁਣ ਅਗਲੀ ਗੱਲ, ਜਿੱਥੇ ਗੁਰਬਾਣੀ ਰੱਬੀ ਧੋਣਾ ਉੱਥੇ ਗੁਰਬਾਣੀ ਜੀਵਨ ਜਾਂਚ ਵੀ ਹੈ ਵੀ ਜਿਉਣਾ ਕਿਵੇਂ ਹੈ, ਜੀਵਨ ਦਾ ਢੰਗ ਕੀ ਹੋਵੇ, ਜੀਵਨ ਕਲਾ ਕੀ ਹੈ। ਜਿਸ ਕਰਕੇ ਗੁਰਬਾਣੀ ਸਾਨੂੰ ਜਿਉਣ ਦੇ ਢੰਗ ਤਰੀਕੇ ਵੀ ਦੱਸਦੀ ਹੈ। ਤਾਂ ਹੀ ਗੁਰੂ ਸਾਹਿਬ ਕਹਿੰਦੇ ਇਹ ਲੋਕ ਸੁਖੀ ਹੈ ਪਰਲੋਕ ਸੁਹੇਲੇ। ਲੋਕ ਸੁਖੀ ਦੀ ਗੱਲ ਪਹਿਲਾਂ ਕੀਤੀ ਹੈ, ਪਰਲੋਕ ਸੁਖੀ ਦੀ ਗੱਲ ਮਗਰੋਂ। ਗੁਰੂ ਦੀ ਬਾਣੀ ਜੀਵਨ ਮੁਕਤ ਦਾ ਮਾਰਗ ਦੱਸਦੀ, ਮਰਨ ਤੋਂ ਬਾਅਦ ਮੁਕਤੀ ਦੀ ਗੱਲ ਨੀ। ਜਿਉਂਦਿਆਂ ਨੇ ਮੁਕਤ ਕਿਵੇਂ ਹੋਣਾ, ਜਿਉਂਦੇ ਦਾ ਸੁਰਗ ਵਿਚ ਵਾਸਾ ਕਿਵੇਂ ਹੋਣਾ, ਜਿਹੜਾ ਗੁਰੂ ਦੇ ਨਾਲ ਜੁੜ ਗਿਆ ਗੁਰੂ ਦੀ ਬਾਣੀ ਵਰਗਾ ਜੀਵਨ ਬਣਾ ਲਿਆ, ਜਿਉਂਦਾ ਹੀ ਸੁਰਗ ਦੇ ਵਿਚ ਰਹਿੰਦਾ। ਬੋਲੋ ਸਤਨਾਮ। ਬਸ ਤਿਸਤ ਨਜ਼ੀਕ ਰਾਖ ਰਹਿਮਾਨਾ, ਬਸ ਇਹ ਕਿਰਪਾਲੂ ਦਿਆਲੂ ਸਤਿਗੁਰੂ ਜੀ ਬਖਸ਼ਿਸ਼ ਕਰੋ, ਕਿਰਪਾ ਕਰੋ, ਬਸ ਮੈਨੂੰ ਆਪਣੇ ਨੇੜੇ ਰੱਖੋ, ਤੁਹਾਡੇ ਨੇੜੇ ਰਹਾਂ ਮੈਂ। ਨੇੜੇ ਨੇੜਤਾ ਕਿਵੇਂ ਹੁੰਦੀ ਹੈ ਭਲਾ ਗੁਰੂ ਦੇ ਨਾਲ? ਜੋ ਗੁਰੂ ਸਾਹਿਬ ਵਚਨ ਕਹਿੰਦੇ ਨੇ ਸਿੱਖ ਸੁਣ ਕੇ ਮੰਨਦਾ ਹੋਵੇ, ਇਹੀ ਹੈ ਗੁਰੂ ਦੇ ਨਾਲ ਨੇੜਤਾ। ਵਚਨ ਦੀ ਸਾਂਝ ਹੁੰਦੀ ਹੈ, ਵਚਨ ਦੀ ਸਾਂਝ। ਤਾਂ ਤੇ ਬਖਸ਼ਿਸ਼ ਕਰੋ, ਕਿਰਪਾ ਕਰੋ, ਅਸੀਂ ਆਪਦੀ ਬਾਣੀ ਸ਼ਬਦ ਦੇ ਨਾਲ ਜੁੜੇ ਰਹੀਏ, ਨੇੜਤਾ ਰਹੇ, ਅਸੀਂ ਆਪਦੀ ਬਾਣੀ ਵਰਗਾ ਜੀਵਨ ਜਿਉਂਦੇ ਰਹੀਏ, ਬਸ ਇਹੀ ਸੁਰਗ ਹੈ। ਪਿਸਤ ਨਜ਼ੀਕ ਰਾਖ ਰਹਿਮਾਨਾ, ਤੇ ਜੇ ਗੁਰੂ ਤੋਂ ਦੂਰ ਹੋ ਗਏ ਨਰਕ, ਤੇ ਗੁਰੂ ਦੇ ਨਾਲ ਜੁੜ ਕੇ ਜਿਉਣਾ ਸਵਰਗ, ਤੇ ਨਾਲੇ ਜੀਵਨ ਮੁਕਤ। ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ। ਪੈਸਾ ਹਰਖ ਪੈਸਾ ਉਸ ਸੋਗ, ਸਦਾ ਆਨੰਦ ਤਹ ਨਹੀ ਵਿਯੋਗ। ਪੈਸਾ ਸੁਵਰਨ ਤੈਸੀ ਉਸ ਮਾਟੀ, ਪੈਸਾ ਅੰਮ੍ਰਿਤ ਤੈਸੀ ਵਿਖ ਖਾਟੀ। ਪੈਸਾ ਮਾਣ ਪੈਸਾ ਅਭਿਮਾਨ, ਪੈਸਾ ਰੰਕ ਪੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ ਨਾਨਕ, ਉਹ ਪੁਰਖ ਕਹੀਐ ਜੀਵਨ ਮੁਕਤ। ਤਾਂ ਤੇ ਐਸਾ ਭਾਈ ਮਾਰਗ, ਤਾਂ ਤੇ ਗੁਰੂ ਦੀ ਬਾਣੀ ਤੋਂ ਫਿਰ ਸੇਧ ਲਓ, ਗੁਰੂ ਦੀ ਬਾਣੀ ਨੂੰ ਸਮਝੋ ਤੇ ਸਮਝ ਕੇ ਗੁਰੂ ਦੀ ਬਾਣੀ ਨੂੰ ਵਰਤੋ। ਆਨਾ ਗੱਲ ਕਰੋ ਜੋ ਕਿਤੇ ਜੇ ਵਰਤੋਂ ਨਾ ਕਰੀਏ ਨਾ, ਕਿੰਨੀ ਗੱਲ ਬਣਨੀ। ਵਰਤਣਾ ਹੈ ਕਿਵੇਂ, ਭਲਾ ਇੱਕ ਦੋ ਉਦਾਹਰਨਾਂ ਲੈ ਲਓ। ਜਿਵੇਂ ਆਪਾਂ ਗੱਲ ਪੜਿਆ ਸੀ ਵੀ ਹੱਥ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੀ ਜਾਮਰਦਾਰ ਨਾ ਖਾਏ। ਕੀ ਇਹ ਪੰਕਤੀਆਂ ਦਾ ਪਾਠ ਕਰ ਲੈਣਾ ਹੀ ਕਾਫੀ ਹੈ ਜੀ? ਅਰਥਾਂ ਸਮੇਤ ਨੂੰ ਸਮਝ ਲਿਆ ਆਪਾਂ? ਕੱਲ ਵੀ ਕੋਸ਼ਿਸ਼ ਕੀਤੀ ਸਮਝਣ ਦੀ ਵੀ ਜਿਹੜਾ ਪਰਾਇਆ ਹੱਕ ਖਾਂਦਾ ਗੁਰੂ ਪੀਰ ਉਹਦੀ ਹਾਮੀ ਨਹੀਂ ਭਰਦਾ, ਉਹ ਨੁਗਰਿਆਂ ਵਿਚ ਕੱਢਿਆ ਜਾਂਦਾ। ਇਹਦਾ ਫਿਰ ਭਾਵ ਇਹਨੂੰ ਵਰਤਣਾ ਕੀ ਹੋ ਗਿਆ ਵੀ ਕਿਸੇ ਦਾ ਹੱਕ ਨਹੀਂ ਖਾਣਾ। ਜੇ ਹੱਕ ਖਾ ਲਿਆ, ਗੁਰੂ ਪੀਰ ਨੇ ਹਾਮੀ ਨਹੀਂ ਭਰਨੀ, ਪਰਾਇਆ ਹੱਕ ਖਾਣ ਵਾਲਾ ਨਗੋਰਿਆਂ ਵਿਚ ਹੱਕ, ਭਾਵੇਂ ਕਿਸੇ ਵੀ ਰੂਪ ਦੇ ਵਿਚ, ਭਾਵੇਂ ਰਿਸ਼ਵਤ ਖੋਰੀ ਹੈ, ਭਾਵੇਂ ਮਿਲਾਵਟਬਾਜ਼ੀ ਹੈ, ਭਾਵੇਂ ਕਿਸੇ ਨਾਲ ਛਲ ਕਪਟ ਠੱਗੀ ਚੋਰੀ, ਭਾਵੇਂ ਤਵੀਤ ਧਾਗਿਆਂ ਦੇ ਰੂਪ ਚ ਵੀ ਠੱਗੀਆਂ ਮਾਰਦੇ ਬਥੇਰੇ ਪਖੰਡੀ ਸਾਹਿਬ, ਨੋਟ ਕਰਿਓ, ਜਾਂ ਹੋਰ ਕਿਸੇ ਤਰ੍ਹਾਂ ਦੇ ਧਾਰਮਿਕ ਡਰਾਵੇ ਪਾ ਕੇ ਲੁੱਟਣਾ ਲੋਕਾਂ ਨੂੰ। ਧਰਮ ਦੇ ਨਾਂ ਤੇ ਲੁੱਟ ਖਸੁੱਟ ਵੀ ਬੜੀ ਹੁੰਦੀ ਹੈ ਨਾ, ਤਾਂ ਕਿ ਉਹ ਲੁੱਟ ਖਸੁੱਟ ਭਾਵੇਂ ਧਾਰਮਿਕ ਹੈ, ਭਾਵੇਂ ਰਾਜਨੀਤਿਕ ਹੈ, ਭਾਵੇਂ ਸਮਾਜਿਕ ਹੈ, ਭਾਵੇਂ ਕਿਸੇ ਤਰ੍ਹਾਂ ਦੀ ਹੈ, ਤਾਂ ਕਿ ਜਿਹੜਾ ਬੰਦਾ ਕਿਸੇ ਤਰ੍ਹਾਂ ਦੀ ਲੁੱਟ ਖਸੁੱਟ ਕਰਦਾ ਉਹ ਗੁਰੂ ਸਾਹਿਬ ਜੀ ਵੱਲੋਂ ਨਗੋਰਾ। ਗੁਰੂ ਪੀਰ ਕਦੇ ਨੀ ਹਾਮੀ ਭਰਦਾ ਜੀ ਇਹ ਸਾਡਾ, ਜਵਾਬ ਦੇ ਦਿੰਦੇ ਕਹਿੰਦੇ ਨਾ ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ। ਹਾਮੀ ਤਾਂ ਭਰਦਾ ਜਾਂ ਮੁਰਦਾਰ ਨਾ ਖਾਈ। ਇਹ ਪੰਕਤੀਆਂ ਪੜ੍ਹਨੀਆਂ ਆਪਾਂ, ਇਹਨਾਂ ਸਤਿਗੁਰਾਂ ਦੇ ਪਵਿੱਤਰ ਵਚਨਾਂ ਦਾ ਭਾਵ ਵੀ ਸਮਝ ਲਿਆ ਤੇ ਜੇ ਵਰਤਿਆ ਨਾ ਫੇਰ ਕੀ ਸਵਾਲ ਆਇਆ? ਫਿਰ ਕੀ, ਤਾਂ ਕਿ ਜੇ ਵਰਤਿਆ ਨਾ ਫਿਰ ਪਿਆਰਿਆ ਫਿਰ ਤਾਂ ਨਗੋਰਾ ਦੇ ਵਿਚ ਕੱਢਿਆ ਜਾਵੇਗਾ। ਜਿੱਦਾਂ ਯਾਨੀ ਕਿ ਬਾਣੀ ਨੂੰ ਜੀਵਨ ਦੇ ਵਿਚ ਵਰਤੋਂ ਵਿਚ ਲੈ ਕੇ ਆਓ, ਜਾਂ ਇਉਂ ਸਮਝ ਲਓ ਬਾਣੀ ਵਰਗਾ ਜੀਵਨ ਜਿਓ, ਜਾਂ ਇਉਂ ਸਮਝ ਲਓ ਵੀ ਬਾਣੀ ਨੂੰ ਆਪਣੇ ਪ੍ਰੈਕਟੀਕਲ ਜੀਵਨ ਵਿਚ ਵਰਤੋ। ਫਿਰ ਜਿਸ ਤਰ੍ਹਾਂ ਇਹ ਪੰਕਤੀ ਵਰਤੀ ਆਪਾਂ ਇਕ ਦੋ ਵਰਤਾਂ ਦੇ ਉੱਤੇ ਉਦਾਹਰਨਾਂ, ਹੁਣ ਗੁਰੂ ਸਾਹਿਬ ਜੀ ਬਾਣੀ ਚ ਬਚਨ ਕਰਦੇ ਆ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ। ਹੁਣ ਇਹ ਚੀਜ਼ ਦੇ ਦਿੱਤਾ ਸਾਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰਤੀ, ਮੈਂ ਤਾਂ ਇਸ ਨੂੰ ਖੈਰਿਓ ਕਹਿੰਦਾ ਹੁੰਦਾ ਹਾਂ ਕਿਉਂਕਿ ਇਹ ਗੱਲ ਸਮਝਣ ਵਾਸਤੇ ਹੁੰਦੀ ਹੈ। ਮੈਂ ਇਹਨੂੰ ਇਉਂ ਸਮਝਦਾ ਵੀ ਇਹ ਗੁਰੂ ਦੀ ਖੁਸ਼ੀ ਲੈਣ ਦਾ ਨੁਸਖਾ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਦੱਸਤਾ। ਕਿੱਡੀ ਵੱਡੀ ਗੱਲ ਹੈ, ਦੇਖੋ ਸਿੱਧੀ ਭਾਸ਼ਾ ਸਮਝੋ, ਗੁਰੂ ਦੀ ਖੁਸ਼ੀ ਲੈਣ ਦਾ ਨੁਸਖਾ ਜੇ ਤਾਂ ਆਪ ਹੀ ਗੁਰੂ ਸਾਹਿਬ ਨੇ ਆਪ ਹੀ ਦੇਖੋ ਕਿੱਡੀ ਬਖਸ਼ਿਸ਼ ਕਰਤੀ ਵੀ ਸਾਡੀ ਖੁਸ਼ੀ ਕਿਤੇ ਹੈ, ਸਾਡੀ ਖੁਸ਼ੀ ਕਿਤੇ ਆਉਂਦੀ ਹੈ। ਲਓ ਜੀ ਹੁਣ ਜਿਹਨੇ ਗੁਰੂ ਦੀ ਖੁਸ਼ੀ ਲੈਣੀ ਹੈ, ਆਹ ਨੁਸਖਾ ਗੁਰੂ ਦੀ ਖੁਸ਼ੀ ਲੈਣ ਦਾ, ਇਹਨੂੰ ਸੁਣ ਲਓ ਸਮਝ ਲਓ, ਫਿਰ ਇਸ ਨੁਸਖੇ ਨੂੰ ਵਰਤ ਲਿਓ ਤੇ ਗੁਰੂ ਦੀ ਖੁਸ਼ੀ ਮਿਲ ਜੂ। ਜਿਵੇਂ ਆਪਾਂ ਵੈਦਿਕ ਕੋਲ ਜਾਂਦੇ ਹਾਂ, ਦੇਖੋ ਪਹਿਲਾਂ ਕੀ ਹੁੰਦਾ ਕਿ ਆਪਾਂ ਵਚਨ ਸੁਣਦੇ ਹਾਂ, ਉਹ ਜੋ ਦੱਸ ਰਿਹਾ ਆਪਾਂ ਨੂੰ। ਉਦਾਹਰਣ ਲਾ ਲਓ, ਜਿਵੇਂ ਸਾਡੇ ਕੋਲ ਕਹਿਤਾ ਲੈ ਵੀ ਤੇਰਾ ਤਾਂ ਬਲੱਡ ਪ੍ਰੈਸ਼ਰ ਵੱਧਦਾ, ਤੂੰ ਲੂਣ ਨਾ ਖਾਈ, ਘੀ ਨਾ ਖਾਈ, ਸੱਤ ਵਚਨ ਜੀ। ਫਿਰ ਉਹਨੇ ਕੋਈ ਨੁਸਖਾ ਦਿੱਤਾ ਦਵਾਈ, ਆਹ ਲੈ ਆਹ ਦਵਾਈ ਵਰਤੀ, ਡਾਕਟਰ ਦੀ ਗੱਲ ਨੂੰ ਧਿਆਨ ਨਾਲ ਸੁਣਿਆ ਸਮਝਿਆ ਫਿਰ ਵਰਤਿਆ, ਲੂਣ ਛੱਡ ਦਿੱਤਾ, ਘੀ ਛੱਡ ਦਿੱਤਾ, ਦਵਾਈ ਨੁਸਖਾ ਵਰਤਿਆ, ਫਿਰ ਤਾਂ ਵਾਹਵਾ। ਤੇ ਜੇ ਡਾਕਟਰ ਦਾ ਨੁਸਖਾ ਵਰਤਿਆ ਨਾ, ਫਿਰ ਡਾਕਟਰ ਕੋਲੇ ਗੇੜੇ ਮਾਰਨ ਦੇ ਨਾਲ ਆਰਾਮ ਨੀ ਆ ਜਾਣਾ। ਬੋਲੋ ਸਤਨਾਮ, ਫਿਰ ਨੀ ਆਰਾਮ ਆ ਜਾਣਾ। ਨੋਟ ਕਰ ਲਿਓ, ਇਵੇਂ ਇੱਕ ਸਤਿਗੁਰ ਵੈਦ ਸਮਝ ਲਓ, ਗੱਲ ਹੀ ਸਮਝਣੀ ਹੈ ਨਾ। ਸਤਿਗੁਰ ਵੈਦ ਕੋਲੇ ਆਉਣਾ, ਸਤਿਗੁਰ ਵੈਦ ਦਾ ਸਤਿਕਾਰ ਹੈ, ਨਮਸਕਾਰ ਕਰਨੀ ਹੈ, ਭਾਵ ਮੈਂ ਆਪਣੀ ਮਤ ਛੱਡਦਾ ਹਾਂ, ਗੁਰੂ ਦੀ ਮਤ ਗ੍ਰਹਿਣ ਕਰਦਾ ਹਾਂ। ਪ੍ਰਕਰਮਾਂ ਦਾ ਵੀ ਅਰਥ ਹੁੰਦਾ ਵੀ ਅੱਜ ਤੋਂ ਬਾਅਦ ਮੇਰੀ ਸੋਚ ਦਾ ਕੇਂਦਰ ਹੈ ਜੋ ਉਹ ਗੁਰਬਾਣੀ ਹੋਏਗਾ। ਗੁਰੂ ਸਾਹਿਬ ਸੈਂਟਰ ਚ ਹੁੰਦੇ ਆ ਨਾ, ਪ੍ਰਕਰਮਾਂ ਦਾ ਅਰਥ ਹੈ ਇਹ ਅਹਿਸਾਸ ਸਾਡੇ ਅੰਦਰ ਤੱਕ ਜਾਵੇ। ਇਹਨੂੰ ਐ ਨਾ ਸਮਝ ਲਓ, ਰਸਮ ਨਾ ਸਮਝ ਲਓ, ਮੱਥਾ ਟੇਕ ਕੇ ਪ੍ਰਕਰਮਾਂ ਕਰੀ ਦੀ ਹੁੰਦੀ ਹੈ। ਪ੍ਰਕਰਮਾਂ ਦਾ ਭਾਵ ਅੰਦਰ ਜਾਵੇ, ਤਾਂ ਕਿ ਜਦੋਂ ਪ੍ਰਕਰਮਾਂ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੈਂਟਰ ਚ ਹੈ ਕਿ ਅਸੀਂ ਆਪਣਾ ਸੈਂਟਰ ਨੋਟ ਕਰਿਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨ ਲਿਆ, اپنی ہر سوچ کا کیندر گربانی ہوے، جو بھی اسی زندگی وچ کردے ہاں تاکہ ہر کرم کا کیندر گربانی ہوے، کیویں وچرنا ہے تاکہ جو ساڈی سپریم پاور پرکرما روحانی سنوان سپرچل کانسٹیٹیوشن کہ کیول تے کیول گرو گرنتھ صاحب ہے، یہ من لیا تاکہ پرکرما کرنے کا یہی ارتھ ہے، یہی ارتھ ہے تاکہ نمسکار کرو پرکرما کرو پر احساس ہوے اندر بھی میں نمسکار کیتی ہے، کھوپڑی تو رکھتی گرو کے چرنا چون میں آپ دیا من متا کیوں ورتا، رکھتی نا کھوپڑی آ کے چرنا چ کھوپڑی چرنا چ رکھ دیا کہ آتم سمرپن کی آپ کر دتا، جی متھا ٹیکن والے آ پرکرما کرن والے آ گرو کا وچن سندا نہیں منتا نہیں، پھر تو کہہ دتا گرو صاحب نے اپرادھی دونا نے وہ جو ہنتا مرگاہے سیس نوائے کیا تھی ہے جا ردا ہے تو سوچے جاہے، پائی جی متھا ٹیکن والے آ وچن نہیں منتا پھر متھا ٹیکن کا کی فائدہ، پھر تو شکاری بھی بتھیرا نیوی پوندا ہے مرگ نو دیکھ کے کئی باری لمبا پی جاتا ہے گھات لاؤن واسطے، ہوں شکاری کہڑا بھائی مرگ نو ڈنڈاؤ تو بندنا کرتا ہفت کی نیوی ہے نا، تاکہ گرو کول آن والے جی گرو کی ہجوری وچ بہندا نہیں وچن سندا نہیں گرو دے وچن تے پرتیت کردا نہیں، پرتیت کا سنو مجھے 100% وشواس، تے جے گرو دے وچن تے پرتیت نہیں آن والے پھر کی کہندے گرو صاحب، سات گر کی پرتیت نہ آئی آ شبد نہ لاگو پاؤ اس نو سکھ نہ اپجے بھاویں 100 گیڑا آو جاؤ، گرو صاحب نے کہتا جو تمہیں وچن کہ نال بانی کی موہر لگ رہی ہے، میں کدے آپ کو کوئی گل کہی ہے، گرو صاحب کہندے پاویں 100 باری آ جاؤ بگ جاؤ، جی تین گرو دے وچن دے وشواس ہی ہے نہیں ستگر کی پرتیت نہ آئی آ، تو گرو دے شبد بانی دے نال تیرا پیار ہی نہیں پیا، شبد نہ لاگو پاؤ تے پھر بھائی کلا آن جان دینا تھوڑا گل بن جاؤ، یہ تو پاوے 100 واری گردوارے آ جا 100 واری بگ جا کہ توں گردوارے کیول گیڑا مارن دھرم من لیا، پھر پاوے 100 واری آ جا بگتاں تے گرو کول آ جا، آ کے گرو دی حضوری وچ بیٹھ گرو جی کی کہندے آ سن سمجھ تے گرو دے وچن نوں ورت، ای گل یاد رکھو پیارو، پھر یہ جیون مہان بننا ہے تاکہ رہو بچار گل چل رہی سی گرو کا وچن آپ ہوں سن لیا بھی گر سکھان اندر ستگر ورت ہے، جو سکھان نو لوچیا سو گر خوشی آوے، کہتا نا گرو صاحب جی نے، ہن اس وچن نو آپ سن لیا سمجھ لو، کیونکہ برتن تو پہلا سمجھنا اتنی ضروری ہوں، ہن انہ آپ ستگران کے وچنوں جی ورتنا ہے تو پہلا سمجھو بھی ورتنا کیویں ہے، گرو صاحب کہندے پہلا تو تسی ایوں جانو بھی جو گرو دے در تے گرسکھ سنگتاں آئی ہیں انہاں دے وچ ستگر ورتدا ہے، کتنی وڈی بھاونا، کہندے گرسکھاں اندر ستگر ورتا ہے، ایک میں عرض کر دیاں جی بہو وچن لگ جائے گرسکھ ایک دے وچ ورتدا نہیں، سمچی سنگت وچ ستگر ورتدا ویکھنا ہے، جیڑا گرو دے در تے آئی سمچی سنگت دی سیوا نوں چاہندا ہے جو سکھاں نوں لوچا ہے، اتنے پھر بہو وچن آ گیا، جو گرو دے در تے سمچی سنگت سکھیا لین واسطے آئی ہے جیڑا سنگت دی سیوا نوں لوچدا ہے لوچا کہہ لو چاہندا ہے سیوا دی سپرٹ ہے تانگ ہے جو مرضی سمجھ لو تسی جو سکھاں نوں لوچا ہے، سو گر خوشی آوے اودے تے گرو دی خوشی آ جاندی ہے، اونوں گرو جی خوشیاں بخش دیندے ہے، کنہاں نوں بھلا جیڑے گرو دے در تے آئی سنگت دی سیوا چاہ نال کردے ہے، یہ ارتھ ہی ہو گیا، ہوں دیکھو آپ اس نسخے نو سمجھ لیا برتنا کرنا سوکھا ہو گیا، بس گرو دے در تے جنی سنگت آئی ہے ساری سنگت دی سیوا سم درشٹی نال چا نہ کردے رہو، خوشی دین واسطے گرو جی بچن ودھدا ہے، بولو ستنام، جو گرو نے بچن کرتا نا، جو گرو بچن دا سورما ہوندا ہے بچن دا بلی ہوندا ہے کہ نہیں کرنی دا سورا ہوندا ہے، گرو جی نے وچن کرتا ساری خوشی ہے کہ بھائی تسی پھر چاہنا ساری سنگت کی سیوا کر لو تو گرو دیا خوشیاں مل گیا، ہوں ورت کی ملن گیا کہ جی آپ نسخہ پڑھتا لیا ورتیا ہے نا سیوا کی نہ چاہ سمچی سنگت کی سیوا جا ایک دو دیہاں کی سیوا کر کے ہٹ کے میرے مر کے بابے کے مگر بھج کے ہٹ کے دو منٹ جی لکھاوا جا کر کے بس بابے آ گئے بابے دے واد نہیں گرمت کے میں خری جی گل کرتا ہوں، اس در تے پریفرنس کسے نوں نہیں ਸਮਾਨ ਸਤਿਕਾਰ ਸਾਰਿਆਂ ਦਾ ਹੈ। ਬੋਲੋ ਸਤਨਾਮ। ਇੱਥੇ ਸਮਾਨ ਸਤਿਕਾਰ ਹੈ ਸਭ ਨੂੰ ਜੀ ਆਇਆਂ ਨੂੰ, ਕੋਈ ਵੀ ਆਇਆ ਰੱਜ ਕੇ ਸਤਿਕਾਰ ਕਰਦੇ ਹਾਂ ਸਾਰਿਆਂ ਦਾ ਇੱਕੋ ਜਿਹਾ। ਪ੍ਰੈਫਰੈਂਸ ਵਿਸ਼ੇਸ਼ਤਾ ਇੱਥੇ ਕਿਸੇ ਨੂੰ ਨਹੀਂ। ਜੇ ਕੋਈ ਆ ਕੇ ਇੱਥੇ ਲੀਡਰ ਵਿਸ਼ੇਸ਼ਤਾ ਭਾਲੇ ਅਸੀਂ ਨਹੀਂ ਦਿੰਦੇ ਦਿੰਦੇ। ਜੇ ਕੋਈ ਇੱਥੇ ਅਮੀਰ ਬੰਦਾ ਆ ਕੇ ਵਿਸ਼ੇਸ਼ਤਾ ਭਾਲੇ ਅਸੀਂ ਨਹੀਂ ਦਿੰਦੇ। ਜੇ ਕੋਈ ਬਾਬਾ ਇੱਥੇ ਆ ਕੇ ਵਿਸ਼ੇਸ਼ਤਾ ਭਾਲੇ ਅਸੀਂ ਨਹੀਂ ਦੇਣੀ। ਸਿੱਧੀ ਦੋ ਟੁੱਕ ਫੈਸਲਾ, ਅਸੀਂ ਨਹੀਂ ਕਿਸੇ ਨੂੰ ਵਿਸ਼ੇਸ਼ਤਾ ਦਿੰਦੇ। ਅਸੀਂ ਸਾਰਿਆਂ ਦਾ ਇਹਦਾ ਭਾਵ ਇਹ ਨਾ ਸਮਝਿਓ ਵੀ ਸਤਿਕਾਰ, ਯਾਨੀ ਕਿ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਅਸੀਂ ਇੱਕੋ ਜਿਹਾ। ਭਾਵੇਂ ਇੱਥੇ ਕੋਈ 100 ਕਿੱਲੇ ਵਾਲਾ ਆਇਆ, ਭਾਵੇਂ ਕੋਈ ਪ੍ਰਸ਼ਾਦੇ ਪਿਆਰ ਨਾ ਬਣਾਉਣੇ, ਕਿਸੇ ਪ੍ਰਸ਼ਾਦੇ ਨੂੰ ਪੜੇਥਣ ਨੀ ਜ਼ਿਆਦਾ ਲਾਉਣਾ, ਕੋਈ ਕੱਚਾ ਨੀ ਰਹਿਣ ਦੇਣਾ, ਕੋਈ ਮੱਚਾ ਨੀ ਦੇਣਾ, ਕਿਉਂ ਗੁਰਸਿੱਖਾਂ ਅੰਦਰ ਸਤਿਗੁਰ ਵਰਤਾ ਹੈ। ਜੋ ਪ੍ਰਸ਼ਾਦੇ ਬਣਾ ਰਹੀਆਂ ਮਾਈਆਂ ਸਮਝੋ ਵੀ ਗੁਰੂ ਨਾਨਕ ਨੇ ਛਕਣੇ, ਗੁਰਸਿੱਖਾਂ ਅੰਦਰ ਸਤਿਗੁਰ ਵਰਤਾ ਹੈ, ਬਖੁਸ਼ੀ ਮਿਲ ਗਈ। ਤੇ ਜੇ ਐਵੇਂ ਬੋਝ ਜਿਹਾ ਪਾ ਕੇ ਵੱਧਾ ਚੱਕੀ ਜੀ ਵੀ ਚੱਲ ਸਕੂਲ ਵਾਲਿਆਂ ਨੇ ਕਹਿਤਾ, ਮਾਸਟਰ ਜੀ ਨੇ ਕਹਿਤਾ, ਚਲੋ ਬਾਬ ਚੱਲਦੇ ਆ ਲੈ, ਨਾ ਨਾ ਨਾ, ਬੋਝ ਪਾ ਕੇ ਕੀਤੀ ਸੇਵਾ ਦਾ ਪੂਰਾ ਫਲ ਨਹੀਂ ਮਿਲਦਾ। ਬੋਲੋ ਸਤਨਾਮ। ਵੱਧਾ ਚੱਕੀ ਜੋ ਭਰੇ ਨਾ ਗੁਣ ਨਾ ਉਪਕਾਰ, ਚਾਹ ਹੋਵੇ ਪ੍ਰਸ਼ਾਦੇ ਬਣਾਉਣ ਵੇਲੇ ਵੀ ਐਡੇ ਵੱਡੇ ਭਾਗ, ਅੱਜ ਗੁਰੂ ਨਾਨਕ ਦੇ ਪ੍ਰਸ਼ਾਦੇ ਬਣਾਉਣ ਦਾ ਸਮਾਂ ਮਿਲੇ। ਗੁਰਸਿੱਖਾਂ ਅੰਦਰ ਸਤਿਗੁਰ ਵਰਤਿਆ ਵੀ ਭਾਵਨਾ ਤੇ ਚਾਹ। ਇੱਕ ਗੱਲ ਯਾਦ ਰੱਖਿਓ ਜੀ, ਤੁਸੀਂ ਕੀ ਕਰਦੇ ਹੋ ਇਹ ਵਿਸ਼ੇਸ਼ ਨਹੀਂ ਗੱਲ, ਜੋ ਤੁਸੀਂ ਕਰਦੇ ਹੋ ਉਹਦੇ ਪਿੱਛੇ ਤੁਹਾਡੀ ਭਾਵਨਾ ਕਿੰਨੀ ਹੈ। ਹਰ ਕਰਮ ਦੇ ਪਿੱਛੇ ਭਾਵਨਾ ਨੂੰ ਫਲ ਲੱਗਦਾ, ਕਰਮ ਦੇ ਪਿੱਛੇ ਭਾਵਨਾ, ਕਿਉਂਕਿ ਕਈ ਵਾਰ ਬਾਹਰੀ ਕਰਮ ਦਾ ਸਰੂਪ ਇੱਕੋ ਹੀ ਹੁੰਦਾ, ਪਿੱਛੇ ਭਾਵਨਾ ਵੱਖ ਵੱਖ ਹੁੰਦੀ ਹੈ, ਉਹੀ ਕਰਮ ਯਾਨੀ ਕਿ ਫਿਰ ਵੱਖ ਵੱਖ ਫਲ ਦਾ ਰੂਪ ਬਣ ਜਾਂਦਾ ਹੈ। ਜਿਸ ਕਰਕੇ ਸਾਡੀ ਭਾਵਨਾ ਅਤੀ ਸ਼ੁੱਧ ਹੋਣੀ ਚਾਹੀਦੀ ਹੈ। ਉਹ ਭਾਵਨਾ ਕਿੰਨੀ ਸ਼ੁੱਧ ਹੋਵੇ ਵੀ ਬਸ ਸੰਗਤ ਦੀ ਸੇਵਾ, ਸਤਿਗੁਰ ਦੀ ਸੇਵਾ, ਤੂੰ ਘੱਟ ਭਾਵਨਾ ਨਾਲ ਨਹੀਂ ਕੰਮ ਚੱਲਣਾ। ਜੁੱਤਿਆਂ ਵਾਲੇ ਜੁੱਤੇ ਸੰਭੋ ਇਹ ਸਮਝ ਕੇ ਵੀ ਗੁਰੂ ਨਾਨਕ ਦੇ ਹੈ ਸਮੁੱਚੀ ਸੰਗਤ ਦੇ ਜੁੱਤੇ। ਪਾਣੀ ਪਿਲਾਉਣਾ ਹੈ, ਦਾਲਾਂ ਵਾਲੇ ਵੀਰ ਨੇ ਦਾਲਾਂ ਸਬਜ਼ੀ ਜੋ ਵੀ ਬਣਾਇਆ ਉਹਦੇ ਅੰਦਰ ਵੀ ਇੰਨਾ ਪਿਆਰ ਹੋਵੇ, ਬਣਾਉਣ ਵੇਲੇ ਇੰਨਾ ਪਿਆਰ ਹੋਵੇ। ਤਾਂ ਇਹ ਹੈ ਪਿਆਰੋ ਗੁਰੂ ਦੀ ਖੁਸ਼ੀ ਲੈਣ ਦਾ ਨੁਸਖਾ ਜੋ ਬਾਣੀ ਦੇ ਵਿਚ ਲਿਖਿਆ ਹੋਇਆ। ਤਾਂ ਇਸ ਨੂੰ ਆਪਾਂ ਸਮਝਿਆ ਤੇ ਜਿਹਨੇ ਖੁਸ਼ੀ ਲੈਣੀ ਹੈ ਭਾਈ ਕੱਲੇ ਸਮਝ ਕੇ ਨੀ ਗੱਲ ਬਣਨੀ, ਇਹਨੂੰ ਵਰਤਣਾ ਪਊਗਾ। ਇਹਨੂੰ ਵਰਤ ਲਿਆ ਕਰੋ ਤੇ ਗੁਰੂ ਦੀਆਂ ਖੁਸ਼ੀਆਂ, ਇਉਂ ਜਾਣੀ ਕਿ ਬਾਣੀ ਸਮਝਣ ਵਰਤਣ ਦੀ ਗੱਲ। ਫੇਰ ਇੱਕ ਨੁਸਖਾ ਤੁਹਾਨੂੰ ਮੈਂ ਹੋਰ ਦੇਣ ਲੱਗਿਆ ਗੁਰਬਾਣੀ ਦੇ ਵਿੱਚੋਂ, ਰੂਹਾਨੀ ਨੁਸਖਾ। ਇਹ ਗੁਰੂ ਦੀ ਖੁਸ਼ੀ ਲੈਣ ਦਾ ਨੁਸਖਾ ਹੋ ਗਿਆ ਨਾ। ਪਹਿਲਾ ਹੋ ਗਿਆ ਨੁਸਖਾ ਵੀ ਜੇ ਸੱਚਮੁੱਚ ਤੂੰ ਗੁਰੂ ਦਾ ਬਣ ਕੇ ਰਹਿਣਾ ਤਾਂ ਕਿਸੇ ਨਾਲ ਛਾਲ ਕੱਢ ਠੱਗੀ ਚੋਰੀ ਨਾ ਕਰੀ, ਜਦੋਂ ਕਰ ਲਈ ਗੁਰੂ ਤੋਂ ਬੇਮੁੱਖ। ਤੇ ਫਿਰ ਅਗਲਾ ਨੁਸਖਾ ਇਹ ਰੂਹਾਨੀ ਨੁਸਖਾ ਸਮਝ ਲਓ, ਇਹ ਸਮਝ ਲਓ ਤੁਸੀਂ ਵੀ ਸੁਰਤ ਜਗਾਉਣ ਦਾ ਨੁਸਖਾ। ਬਹੁਤ ਵਾਰ ਬੇਨਤੀ ਕੀਤੀ ਹੈ, ਸੋਤੜੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇ ਜਾ ਗੰਨ ਜੇ ਰਸਨਾ ਨਾਮ ਉਚਾਰਨੇ। ਕਹਿੰਦੇ ਭਾਈ ਇਹ ਸੁਰਤ ਦੇ ਉੱਤੇ ਨਾ ਮਾਇਆ ਦਾ ਅਸਰ ਪਿਆ ਹੋਇਆ। ਜਿਹੜੀ ਸਾਡੀ ਸੁਰਤ ਹੈ ਨਾ, ਅਸੀਂ ਇੱਕ ਸਮੋਹਣ ਵਿੱਚ ਜੀ ਰਹੇ ਹਾਂ ਸਾਰੇ। ਮਾਫ ਕਰਨਾ, ਕਈ ਵਾਰ ਨਾ ਸਮੇਂ ਮੁਤਾਬਕ ਇਦਾਂ ਦੇ ਸ਼ਬਦ ਵਰਤਣੇ ਪੈਂਦੇ। ਅਸੀਂ ਇੱਕ ਹਿਪਨੋਟਿਕ ਸਲੀਪ ਦੇ ਵਿੱਚ ਜੀ ਰਹੇ ਹਾਂ। ਉਹ ਹਿਪਨੋਟਿਕ ਸਲੀਪ ਕਾਹਦੀ ਹੈ? ਉਹ ਮਾਇਆ ਦੇ ਤੱਤ ਦਾ ਅਸਰ ਹੈ। ਮਾਇਆ ਜੋ ਕਿ ਵਾਹਿਗੁਰੂ ਜੀ ਨੇ ਪਾਈ ਹੈ, ਮਾਇਆ ਸੁਤੰਤਰ ਨਹੀਂ, ਉਹ ਆਪਣੀ ਉਸਨੇ ਆਪਣੀ ਮੌਜ ਦੇ ਵਿੱਚ ਆਪਣੀ ਮਾਇਆ ਆਪ ਸਾਰੀ, ਉਹ ਆਪ ਅਕਾਲ ਪੁਰਖ ਵਾਹਿਗੁਰੂ ਹੈ। ਕਈ ਅਨਮਤਾਂ ਨੇ ਮਾਇਆ ਨੂੰ ਸੁਤੰਤਰ ਸਮਝ ਲਿਆ, ਚਲੋ ਉਧਰ ਨਾ ਵਜਾ ਮੈਂ, ਉਹ ਤਾਂ ਕੰਪੈਰੀਜ਼ਨ ਧਰਮਾਂ ਦੇ ਹੁੰਦੇ ਆ, ਉਹ ਅਲੱਗ ਵਿਸ਼ਾ। ਤਾਂ ਮਾਇਆ ਦਾ ਜਿਹੜਾ ਅਸਰ ਹੈ ਸੁਰਤ ਦੇ ਉੱਤੇ, ਮਾਇਆ ਦਾ ਅਸਰ ਕੀ ਹੁੰਦਾ? ਸੁਰਤ ਨੂੰ ਮਾਇਆ ਜਿਹੜੀ ਇਹ ਸਮੋਹਿਤ ਕਰਦੀ ਹੈ, ਹਿਪਨੋਟਾਈਜ਼ ਕਰਦੀ ਹੈ। ਕਿਸੇ ਨੂੰ ਕਿਸੇ ਪ੍ਰਕਾਰ ਵਿੱਚ ਲੱਗੀ ਹੋਈ ਹੈ ਮਾਇਆ, ਮਾਇਆ ਇਕੱਲੇ ਪੈਸਿਆਂ ਨੂੰ ਨਹੀਂ ਕਹਿੰਦੇ। ਕਿਸੇ ਨੂੰ ਕੋਈ ਰੂਪ ਹੋ ਕੇ ਵਿਆਪਦੀ ਹੈ, ਕਿਸੇ ਨੂੰ ਕੋਈ। ਉਹ ਜਿਸ ਰੂਪ ਚ ਮਾਇਆ ਵਿਆਪਦੀ ਹੈ ਉਹਦੀ ਸੁਰਤ ਕੇਵਲ ਉਸ ਪਾਸੇ ਜਾਗਦੀ ਹੁੰਦੀ ਹੈ, ਬਾਕੀ ਪਾਸੋਂ ਸੁਰਤੀ ਸੁੱਤੀ ਹੁੰਦੀ ਹੈ। ਜਿਵੇਂ ਆਮ ਲਾ ਲਓ ਵੀ ਕਿਸੇ ਨੂੰ ਇਹ ਮਾਇਆ ਲੀਡਰਸ਼ਿਪ ਹੋ ਕੇ, ਰਾਜਨੀਤਿਕ ਸਰੂਪ ਹੋ ਕੇ ਵਿਆਪੀ, ਤਾਂ ਉਹਦੀ ਸੁਰਤ ਕੱਲੀ ਨੋਟ ਵੋਟ ਵਾਲੇ ਪਾਸੇ ਜਾਗਦੀ ਹੈ, ਬਾਕੀ ਪਾਸਿਓਂ ਸੁੱਤੀ ਹੋਈ ਹੈ। ਬੋਲੋ ਸਤਨਾਮ। ਲੀਡਰ ਦੀ ਸੁਰਤ ਵੋਟ ਵਾਲੇ ਪਾਸੇ ਜਾਗਦੀ ਹੈ, بس کلا ووٹ ہور کوئی ان بھاو نہیں کہ میرا عشق کی ہے میرا سٹینڈ کی ہے میرا جیون کدہ کا ہو میرا گرو کی ہے نہ کیونکہ پتہ ہی نہیں لگتا میں کی کری جانا کیونکہ وہ سرت کیول ووٹ والے پاس جگتی ہے کسی نو یعنی کہ یہی مایا ادا ویاپی ہوئی ہے بھی آپ کروڑ پتی بننا لکھ پتی بننا مایا سرت کیول مایا والے پاس جگتی ہے بس بھی مایا کیویں کٹھی کی جائے کروڑ پتی کیویں ہوا جائے بس اہی سکیم چلن گیا ایک نو ہد کم کی سندرتا روپ ہو کے ویاپتی ہے یعنی کہ بڑے پرکار نہیں گنے جانے ایک ادھارنا ہے یہ تو بہت ڈنگ طریقے ویاپتی ہے ہر ایک بندہ یعنی کہ سموہن ہر ایک بندہ سموہن کسی نو کھان پین روپ ہو کے لگی ہوئی ہے بہت جانے کہ کیول جیو جی سواد کھان پین تک ہی جیون لگ جا کسی نو پہنن روپ کے وہ بس دن رات بس فیشن پرستیاں زور ہے ہڈ چم نو رنگن سے زور ہے ایکٹر دیا ریسا کرنے سے زور ہے اخوتی سندرتا کے مقابلے ہو پتا نہیں کی کچھ وہ بھی ایک سموہن جی رہا ہے رہو بچار تدہ جانی کہ پیارو اسی سارے ایک نیند ہاں ایک بے ہوشی ہاں شریر کی نیند نہیں جی نوٹ کر لو سرت کی تاکہ یہ اثر کیویں ختم ہوئے گا ستڑے اساں کمایا جھوٹھی کارنے کہندے نانک سے جا دن جی رسنا نام اچارن جی رسنا دے نال نا جیو دے نال نام دا اچارن کیتا جاوے پھر او جو دھنی پیدا ہوندی ہے جدوں آپاں اچارن کردے ہاں واہے گرو اچارن ہو گیا نا اینوں سندا ہے جیڑا کہندے نام دا جدوں اچارن ہوندا ہے گر منتر دا جدوں اچارن ہویا تاں کی ہو گیا جی نام دی دھنی دا اچارن ہو گیا بہت بار سنیا نا نام کی ہے نام دی دھن ہے ٹون ہے وائبریشن ہے ساؤنڈ ہے آواز ہے ایک معمولی آواز نا کتے سمجھ لیو ایسی آواز ایسی ساؤنڈ ایسی وائبریشن ایسی دھن جو سارے دا جیون ہے جی دے سہارے سب کچھ ہے پڑھ لو بانی نام کے تارے سگلے جنت نام کے تارے کھنڈ برہمنڈ نام کے تارے آگاس پتال نام کے تارے سگل آکار نام کے تارے پوریا سب پون نام کے سنگ اتر سمسکاون سارا کچھ تاکہ وہ نام دے سہارے ہے ساڈا جو جیون ہے یہ بھی اس کے سہارے ساڈے سارے اندر وہ نام رہو ہے جو جیون ہے جیون روپ سمرن پرب تیرا تاکہ وہ جو جیون رو ہے جیون روپ ہے وہ گرو صاحب کہ سب کے اندر بھی ہے نونت امرت پرب کا نام دہی مہ اس کا وسرام سن سماد انہت تہناد کہن نہ جائی اچرج بسماد تاکہ ہن سانو پتا لگ گیا بھی نام تا سارے دے اندر ہے تاکہ وہ سب کا جیون ہے وہ دھن ہے ایک ٹون ہے وہ ٹوٹے ہوئے ہاں وہ جڑن واسطے گرو جی نے سانو گرمنتر بخش دتا گرمنتر کی ہوں نوٹ کرو جی گرمنتر کی ہوں گرمنتر میکن دھن ہوں جو نام سارے دے اندر چلتا ہے اس دھن دے نال میچ کرتی دھن میچنگ دھن پھر کیویں ہوندی ہے جی ادھارن لا لو من لو کوئی گڈی لنگھ رہی ہے لائن تو جی آپ میچنگ دھن کرنی ہوئے تو کی کرا گے پلا چک 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 جدو ہی میچنگ دھن آپ کی ویکری بانی تو اکھر بن گیا نال دی ششا ککا آپ لکھ سکتے ہاں ششا ککا کی ہے میچنگ دھن ہے اکھر تو لکھنے ویلے بن کے الگ گل ہے گرمنتر تو آتمک ہوندا ہے سمجھ لو پیار دے نال گرمنتر تناتمک ہوں وہ تو اس دھن اکھر لکھ دتا گیا جدو اسی اچارن کرتے ہاں ادو سمجھ لو بھی نام کا اچارن ہو رہا ہے کہڑے نام کا جو کہ میچنگ دھنی ہے تاکہ جس طرح ششے تے ککے دے وچ میچنگ دھنی ہے ایویں جی گرمنتر دے وچ سارے دے اندر چلتے نام کی میچنگ دھن ہویا کرتی ہے میچنگ دھن رلدی ملتی کہہ لو رلدی ملتی دھن تاکہ یہ سانو گرو جی نے گرمنتر کہڑا واہگرو گرمنتر ہے جب ہومے ہوئی جہد کوئی دو رہا نہیں پھر یہ گرمنتر ملتا ہے بھائی پانچ پیاریاں کولوں پانچ پیاریاں کولوں گرمنتر ملتا ہے یہ ڈیوٹی دسویں سلوک تو بعد پانچ پیاریاں کی لگ چکی ہے سولہ سو ننے کی وساکھی تو بعد ਤਾਂ ਹੁਣ ਅੱਜ ਜਾਣੀ ਕਿ ਗੁਰੂ ਨਾਨਕ ਦੇ ਘਰ ਵਿਚ ਗੁਰੂ ਵਾਲਾ ਕੌਣ ਮੰਨਿਆ ਜਾਂਦਾ ਜਿਹੜਾ ਪੰਜਾਂ ਪਿਆਰਿਆਂ ਤੋਂ ਖੰਡੇ ਵਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਨਾਨਕ ਦੇ ਘਰ ਦਾ ਨਾਮ ਲੈਂਦਾ ਸਿੱਖ ਧਰਮ ਦੀ ਰਹਿਤ ਮਰਜ਼ਾਦਾ ਦੇ ਮੁਤਾਬਕ ਚੱਲਦਾ ਸਾਰੀ ਸੇਧ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਲੈਂਦਾ ਤਾਂ ਕਿ ਪੰਜਾਂ ਪਿਆਰਿਆਂ ਕੋਲੋਂ ਅੰਮ੍ਰਿਤ ਛਕ ਕੇ ਨਾਮ ਲੈ ਕੇ ਜੋ ਸਿੰਘ ਸੱਜਦਾ ਜੋ ਬੀਬੀ ਕੌਰ ਸੱਜਦੀ ਹੈ ਤਾਂ ਕਿ ਉਹ ਹੈ ਅੱਜ ਗੁਰੂ ਨਾਨਕ ਦੇ ਘਰ ਦਾ ਸਿੱਖ ਜੋ ਸਿੰਘ ਬਣੇ ਜੋ ਕਿ ਬੀਬੀ ਕੌਰ ਬਣੀ ਹੈ ਤਾਂ ਕਿ ਇਹ ਦਾਖਲਾ ਅਸੀਂ ਲੈਣਾ ਹੈ ਭਾਈ ਇਹ ਐਡਮਿਸ਼ਨ ਮਿਲਦੀ ਹੈ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਤਾਂ ਕਿ ਰਹੋ ਵਿਚਾਰ ਤਾਂ ਕਿ ਗੱਲ ਚੱਲ ਰਹੀ ਸੀ ਕਿੱਥੇ ਕਿ ਗੁਰਬਾਣੀ ਵਿਚੋਂ ਰੂਹਾਨੀ ਨੁਸਖਾ ਦਿੱਤਾ ਹੋਇਆ ਫਿਰ ਇਹ ਨਾਮ ਮਿਲ ਗਿਆ ਜਦੋਂ ਗੁਰੂ ਨਾਨਕ ਦੇ ਘਰ ਦਾ ਸਾਨੂੰ ਨਾਮ ਕੀ ਹੈ ਆਵਾਜ਼ ਟੋਣ ਯਾਦ ਰੱਖਿਓ ਹੁਣ ਇਹ ਗੁਰਮੰਤਰ ਦੇ ਵਿਚ ਜਿਹੜੀ ਧੁਨ ਹੈ ਉਹ ਧੁਨ ਦਾ ਉਚਾਰਨ ਕਿਵੇਂ ਹੋਊਗਾ ਜਦੋਂ ਅਸੀਂ ਰਸਨਾ ਤੋਂ ਗੁਰਮੰਤਰ ਨੂੰ ਉਚਾਰਨ ਕਰਾਂਗੇ ਵਾਹਿਗੁਰੂ ਇਹ ਕੀ ਹੋ ਗਿਆ ਇਹਨੂੰ ਕੀ ਕਹਿੰਦੇ ਨੇ ਨਾਮ ਦਾ ਉਚਾਰਨ ਨਾਮ ਕਿਉਂਕਿ ਹੁਣ ਧੁਨ ਉਚਾਰਨ ਹੋ ਰਹੀ ਹੈ ਨਾ ਤੇ ਤੁਸੀਂ ਕੀ ਕਰਨਾ ਸੁਰਤ ਕਰਕੇ ਇਸ ਨੂੰ ਸੁਣਨਾ ਹੈ ਧਿਆਨ ਦੇ ਨਾਲ ਇਸ ਨੂੰ ਸੁਣਨਾ ਹੈ ਉਚਾਰਨ ਨੂੰ ਕਹਿੰਦੇ ਇਹ ਜਿਹੜੀ ਧੁਨ ਹੈ ਨਾ ਧੁਨ ਇਹ ਜਿਹੜੀ ਨਾਮ ਧੁਨ ਹੈ ਇਸ ਨੇ ਸੁਰਤ ਤੋਂ ਮਾਇਆ ਦਾ ਅਸਰ ਲਾ ਦੇਣਾ ਤੇ ਤੁਹਾਡੀ ਸੁਰਤ ਜੋ ਹਿਪਨੋਟਿਕ ਸਲੀਪ ਹੈ ਜੋ ਇੱਕ ਨੀਂਦ ਹੈ ਬੇਹੋਸ਼ੀ ਹੈ ਉਹਦੇ ਵਿੱਚੋਂ ਜਾਗ ਪੈਣੀ ਹੈ ਬੋਲੋ ਸਤਨਾਮ ਨਾਨਕ ਸੇ ਜਾ ਗੰਧ ਜੇ ਰਸਨਾ ਨਾਮ ਉਚਾਰਨੇ ਤਾਂ ਕਿ ਉਹ ਜਾਣੀ ਕਿ ਇਸ ਨੀਂਦ ਵਿੱਚੋਂ ਜਾਗ ਪੈਂਦੇ ਨੇ ਜਿਹੜੇ ਰਸਨਾ ਦੇ ਨਾਲ ਪਰਮੇਸ਼ਰ ਦਾ ਨਾਮ ਜਪਦੇ ਨੇ ਇਹ ਗੁਰਬਾਣੀ ਦੀ ਗੱਲ ਹੈ ਜੀ ਵਿਦਵਾਨਾਂ ਦੀਆਂ ਗੱਲਾਂ ਹੁੰਦੀਆਂ ਤਾਂ ਐਵੇਂ ਲੈ ਜੀ ਜੀਵ ਨਾਲ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਹੈ ਆਏ ਵਾਹਿਗੁਰੂ ਵਾਹਿਗੁਰੂ ਦਾ ਕੀ ਫਾਇਦਾ ਇਹ ਭਾਈ ਐਵੇਂ ਕਿਤਾਬੀ ਹੋ ਕੇ ਵਿਦਵਾਨਾਂ ਦੀਆਂ ਗੱਲਾਂ ਹੁੰਦੀਆਂ ਮੈਂ ਤਾਂ ਕੋਈ ਤੁਹਾਨੂੰ ਬਦਬਾਣੀ ਨਹੀਂ ਦੱਸੀ ਤੁਹਾਨੂੰ ਗੁਰਬਾਣੀ ਦਾ ਇੱਕ ਨੁਸਖਾ ਦੱਸਿਆ ਬਹੁਤ ਵਾਰ ਮੈਂ ਬੇਨਤੀ ਵੀ ਕੀਤੀ ਹੈ ਵੀ ਜੇ ਅਸੀਂ ਆਪਣੀਆਂ ਬਦਬਾਣੀਆਂ ਘੁੱਟਣੀਆਂ ਛੱਡ ਦੇਈਏ ਇਹ ਗੁਰਬਾਣੀ ਤੇ ਆ ਜਾਈਏ ਆ ਜਿੰਨੇ ਲੜਾਈ ਝਗੜੇ ਆ ਸਾਰੇ ਮੁੱਕ ਜਾਣ ਬੋਲੋ ਸਤਨਾਮ ਆਪਣਾ ਵੀ ਇਸ ਬਾਣੀ ਨੂੰ ਮੰਨ ਨੂੰ ਉਸ ਗੱਲ ਮੁੱਕ ਸਾਰਾ ਮੁੱਕ ਜਾਵੇ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਹੁਣ ਵਿਚਾਰਾਂ ਆਪਣੀਆਂ ਆਪਣੀਆਂ ਹੋ ਗਈਆਂ ਨਾ ਕਹਾਉਂਦੇ ਹਾਂ ਅਖੌਤੀ ਸਿੱਖ ਬਹੁਤੇ ਵਿਚਾਰ ਆਪੋ ਆਪਣੇ ਉਹ ਜਿਹੜਾ ਗੁਰੂ ਦੀ ਬਾਣੀ ਦੀ ਵਿਚਾਰ ਤੇ ਆਉਣ ਲਈ ਤਿਆਰ ਨਹੀਂ ਸਿੱਖ ਕਾਹਦਾ ਉਹ ਕਾਹਦਾ ਸਿੱਖ ਉਹ ਦੱਸੋ ਤਾਂ ਕਿ ਗੁਰਬਾਣੀ ਨੂੰ ਆਧਾਰ ਮੰਨ ਕੇ ਚੱਲੋ ਤਾਂ ਕਿ ਗੁਰਬਾਣੀ ਨੇ ਮੋਹਰ ਲਾ ਦਿੱਤੀ ਵੀ ਜੀਵ ਦੇ ਨਾਲ ਨਾਮ ਜਪਣਾ ਤੇ ਜਦੋਂ ਇਹਨੂੰ ਸੁਣਾਂਗੇ ਭਾਈ ਫਿਰ ਉਹ ਜਾਗਣਗੇ ਜਿਹੜੇ ਕਿ ਰਸਨਾ ਨੂੰ ਨਾਮ ਦਾ ਉਚਾਰਨ ਕਰਦੇ ਆ ਸੁਣਦੇ ਆ ਇਸ ਧੁਨ ਨੇ ਐਸੀ ਬਖਸ਼ਿਸ਼ ਕਰਨੀ ਹੈ ਸਾਡੀ ਸੁਰਤ ਨੂੰ ਖੋਲ ਦੇਣਾ ਜਾਂ ਇਉਂ ਸਮਝ ਲਓ ਵੀ ਇਹ ਸੁਰਤ ਜਗਾਉਣ ਦਾ ਨੁਸਖਾ ਗੁਰੂ ਜੀ ਨੇ ਦੱਸਤਾ ਗੁਰੂ ਜੀ ਨੇ ਦੱਸਤਾ ਤੇ ਅਸੀਂ ਪਿਆਰ ਵੀ ਇਸ ਨੂੰ ਵਰਤ ਲਓ ਬੰਦੇ ਦੀ ਮਤ ਨਹੀਂ ਵਰਤਣੀ ਇਹ ਮਤ ਕਾਹਦੀ ਹੈ ਗੁਰਬਾਣੀ ਦੀ ਦਸ ਮਿੰਟ ਜਿਸ ਤਰ੍ਹਾਂ ਕੋਈ ਚੌਂਕੀਦਾਰ ਹੁੰਦਾ ਹੋਕਾ ਮਾਰ ਦਿੰਦਾ ਇਵੇਂ ਜਿਵੇਂ ਬੇਨਤੀ ਕਰ ਦਿੱਤੀ ਗੁਰਬਾਣੀ ਵਿਚੋਂ ਤਾਂ ਕਿ ਇਸ ਨੁਸਖੇ ਨੂੰ ਪਿਆਰਿਓ ਅਸੀਂ ਵਰਤਣਾ ਹੈ ਰਹੋ ਵਿਚਾਰ ਇਹ ਰਿਹਾ ਜਾਣੀ ਕਿ ਇੱਦਾਂ ਗੁਰਬਾਣੀ ਵਰਤਣ ਦੇ ਭਾਵ ਸੰਖੇਪ ਦੇ ਵਿਚ ਮੈਂ ਬੇਨਤੀਆਂ ਕੀਤੀਆਂ ਤਾਂ ਕਿ ਇੱਦਾਂ ਪਿਆਰਿਓ ਬਾਣੀ ਨੂੰ ਸੁਣਿਆ ਕਰੋ ਗੁਰਬਾਣੀ ਨੂੰ ਸਮਝਿਆ ਕਰੋ ਤੇ ਗੁਰਬਾਣੀ ਨੂੰ ਵਰਤਿਆ ਕਰੋ ਫਿਰ ਇਸ ਸਾਡੇ ਜੀਵਨ ਨੇ ਮਹਾਨ ਬਣਨਾ ਹੈ ਆਓ ਕਿਉਂਕਿ ਅੱਜ ਜੋ ਆਪਾਂ ਇਤਿਹਾਸ ਵਿਚਾਰਨਾ ਥੋੜਾ ਲੰਬਾ ਹੈ ਜਿਸ ਕਰਕੇ ਜਿੱਥੋਂ ਆਪਾਂ ਕੱਲ ਇਤਿਹਾਸ ਛੱਡਿਆ ਸੀ ਉਥੋਂ ਅੱਗੇ ਸ਼ੁਰੂਆਤ ਕਰਨੀ ਹੈ ਤਾਂ ਕਿ ਸਰਸਾ ਦੇ ਕੰਡੇ ਦੇ ਉੱਤੇ ਤਿੰਨ ਹਿੱਸਿਆਂ ਦੇ ਵਿਚ ਗੁਰੂ ਸਾਹਿਬ ਦਾ ਪਰਿਵਾਰ ਵੰਡਿਆ ਗਿਆ ਤਿੰਨ ਹਿੱਸਿਆਂ ਦੇ ਵਿਚ ਗੁਰੂ ਕੇ ਮਹਿਲ ਮਾਤਾਵਾਂ ਜਾਣੀ ਕਿ ਜੋ ਮਾਤਾ ਸਾਹਿਬ ਕੌਰ ਜੀ ਮਾਤਾ ਸੁੰਦਰ ਕੌਰ ਜੀ ਗੁਰੂ ਕੇ ਮਹਿਲ ਮਣੀ ਸਿੰਘ ਜੀ ਨਾਲ ਇੱਕ ਪਾਸੇ ਵੱਲ ਨੂੰ ਚਲੇ ਗਏ ਜੋ ਦਿੱਲੀ ਪਹੁੰਚੇ ਫਿਰ ਦੂਜਾ ਹਿੱਸਾ ਆਪਾਂ ਵਿਚਾਰਿਆ ਸੀ 40 ਕੁ ਸਿੰਘਾਂ ਦੇ ਸਮੇਤ ਗੁਰੂ ਸਰਸਾ ਪਾਰ ਕਰ ਗਏ ਚਮਕੌਰ ਦਾ ਜੰਗ ਇਹ ਆਪ ਸੁਣ ਚੁੱਕੇ ਹੋ ਇਧਰ ਮਾਤਾ ਗੁਜਰ ਕੌਰ ਜੀ ਦੋਵੇਂ ਛੋਟੇ ਸਾਹਿਬਜ਼ਾਦਿਆਂ ਦੇ ਨਾਲ 9 ਤੇ 7 ਸਾਲ ਦੀ ਉਮਰ ਸਾਹਿਬਜ਼ਾਦਾ ਵਾਰ ਬਾਬਾ ਜ਼ੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਇਹ ਪੱਗੇ ਵਿਚਾਰਾਂ ਵੀ ਬਾਬੇ ਕਿਉਂ ਕਹਿੰਦੇ ਆ ਤਾਂ ਤੇ ਇੱਕ ਪਾਸੇ ਵੱਲ ਨੂੰ ਜਾ ਰਹੇ ਤੁਹਾਨੂੰ ਪਤਾ ਪੋਹ ਦੀ ਠੰਡ ਕੰਡਿਆਂ ਵਾਲਾ ਤੇ ਪਥਰੀਲਾ ਇਲਾਕਾ ਹੁਣ ਦਾਦੀ ਮਾਂ ਦੋਵੇਂ ਆਪਣੇ ਪੋਤਰਿਆਂ ਨੂੰ ਦੋਵੇਂ ਉਂਗਲਾਂ ਦੇ ਨਾਲ ਲਾਈ ਜਾਂਦੇ ਨੇ ਕਦੇ ਕਦੇ ਜ਼ੋਰਾਵਰ ਸਿੰਘ ਆਏ ਅੱਗੇ ਨੂੰ ਭੱਜ ਕੇ ਦਾਦੀ ਮਾਤਾ ਦੇ ਮੁਖੜੇ ਵੱਲ ਵੇਖ ਕੇ ਪੁੱਛ ਲੈਂਦਾ ਦਾਦੀ ਮਾਂ ਸਾਡੇ ਪਿਤਾ ਜੀ ਕਦੇ ਫਤਿਹ ਸਿੰਘ ਅੱਗੋਂ ਤੋਂ ਐਂਕੇ ਰਾਜਾ ਪਾ ਕੇ ਰੋਕ ਕੇ ਪੁੱਛ ਲੈਂਦਾ ਦਾਦੀ ਮਾਂ ਨੂੰ ਸਾਡੀਆਂ ਮਾਤਾਵਾਂ ਕਦੇ ਪੁੱਛ ਲੈਂਦੇ ਨੇ ਸਾਡੇ ਵੀਰ ਏਦਾਂ ਦੇ ਵਚਨ ਤੇ ਦਾਦੀ ਮਾਂ ਬੱਚਿਆਂ ਨੂੰ ਹੌਸਲਾ ਦਿੰਦੀ ਹੋਈ ਕੋਈ ਨੀ ਪਰਮੇਸ਼ਰ ਮਾਲਕ ਦਾ ਜਿਵੇਂ ਹੁਕਮ ਹੈ ਕੋਈ ਨੀ ਸਭ ਮਿਲ ਜਾਣਗੇ ਤੁਸੀਂ ਨਾ ਵਾਹਿਗੁਰੂ ਕਰਦੇ ਤੁਰੇ ਚੱਲੋ ਪਰ ਬੱਚੇ ਥੋੜੀ ਥੋੜੀ ਦੇਰ ਦੇ ਬਾਅਦ ਪੁੱਛਦੇ ਹੈ ਵਾਰ ਵਾਰ ਕਦੇ ਪਿਤਾ ਜੀ ਕਦੇ ਮਾਤਾ ਜੀ ਕਦੇ ਜੋ ਭਰਾਵਾਂ ਤੋਂ ਵੱਧ ਪਿਆਰ ਸਿੰਘ ਤਾਂ ਕਿ ਏਦਾਂ ਪੁੱਛਦੇ ਤੁਰੇ ਜਾਂਦੇ ਹੈ ਦਾਦੀ ਮਾਂ ਬੱਚਿਆਂ ਨੂੰ ਹੌਸਲਾ ਦਿੰਦੀ ਤੁਰੀ ਜਾਂਦੀ ਹੈ ਤੁਰੇ ਗਏ ਦਿਨ ਦਾ ਚੜਾਅ ਜਿਹਾ ਹੋਇਆ ਥੋੜਾ ਥੋੜਾ ਦਿਨ ਚੜਿਆ ਇਤਿਹਾਸ ਦੱਸਦਾ ਅੱਗੋਂ ਗੰਗੂ ਦਾ ਮੇਲ ਹੋਇਆ ਜਿਸ ਵੇਲੇ ਜੋ ਕਿ ਕੁਝ ਸਮਾਂ ਪਹਿਲਾਂ ਅਨੰਦਪੁਰ ਸਾਹਿਬ ਰਹਿ ਕੇ ਆਇਆ ਇੱਕ ਦੋ ਇਤਿਹਾਸਕਾਰਾਂ ਦਾ ਥੋੜਾ ਜਿਹਾ ਮਤ ਦਾ ਫਰਕ ਵੀ ਹੈ ਉਹ ਫਰਕ ਵਾਲੇ ਪਾਸੇ ਨਹੀਂ ਆਪਾਂ ਜਾਣਾ ਰਹੋ ਵਿਚਾਰ ਜਿਸ ਵੇਲੇ ਮੇਲ ਹੋਇਆ ਉਸ ਨੇ ਹੁਣ ਮਾਤਾ ਜੀ ਨੂੰ ਸਾਹਿਬਜ਼ਾਦਿਆਂ ਨੂੰ ਪਛਾਣ ਲਿਆ ਪਛਾਣਨਾ ਹੀ ਸੀ ਮਾਤਾ ਜੀ ਨੇ ਵੀ ਪਛਾਣ ਲਿਆ ਵੀ ਹਾਂ ਇਹ ਕਾਫੀ ਦੇਰ ਉੱਥੇ ਰਹਿ ਕੇ ਆਇਆ ਕਹਿਣ ਲੱਗਿਆ ਮਾਤਾ ਜੀ ਮੇਰਾ ਪਿੰਡ ਇੱਥੋਂ ਨੇੜੇ ਹੀ ਹੈ ਛੇੜੀ ਤੇ ਤੁਸੀਂ ਮੇਰੇ ਘਰੇ ਚੱਲੋ ਤੇ ਜਦੋਂ ਟਿਕਟ ਤਾਂ ਅਜਿਹਾ ਹੋ ਗਿਆ ਉਦੋਂ ਫਿਰ ਆਪਾਂ ਪਤਾ ਕਰ ਲਵਾਂਗੇ ਜਿੱਥੇ ਗੁਰੂ ਸਾਹਿਬ ਜੀ ਹੋਏ ਤੁਹਾਨੂੰ ਪਹੁੰਚਾ ਦੇਵਾਂਗੇ ਹੁਣ ਬੜੀਆਂ ਔਖੀਆਂ ਘੜੀਆਂ ਆਸੇ ਪਾਸੇ ਬਹੁਤ ਬਹੁਤ ਫੌਜ ਫਿਰਦੀ ਹੈ ਤੇ ਤੁਸੀਂ ਮੇਰੇ ਘਰ ਰਹਿ ਜਿਸ ਵੇਲੇ ਹੁਣ ਮਾਤਾ ਗੁਜਰ ਕੌਰ ਜੀ ਦੋਵੇਂ ਛੋਟੇ ਸਾਹਿਬਜ਼ਾਦਿਆਂ ਦੇ ਸਮੇਤ ਗੁਰੂ ਘਰ ਦਾ ਸੇਵਕ ਸਮਝ ਕੇ ਗੰਗੂ ਦੇ ਘਰ ਚਲੇ ਗਏ ਜਿਸ ਵੇਲੇ ਹੁਣ ਗੰਗੂ ਦੇ ਘਰ ਚਲੇ ਗਏ ਕੁਝ ਕੁ ਸਮਾਨ ਹੈ ਮਾਤਾ ਜੀ ਕੋਲ ਇੱਕ ਥੈਲਾ ਜਿਹਾ ਹੈ ਜਿਹਦੇ ਵਿਚ ਕੇ ਥੈਲੇ ਦੇ ਥੱਲੇ ਨਾ ਕੁਝ ਕੁ ਗੁਜਰਾਨ ਯੋਗ ਮਾਇਆ ਸੀ ਤੇ ਬਹੁਤ ਗੱਲਾਂ ਬਣਾਤੀਆਂ ਜੀ ਖੁਰਜੀਆਂ ਭਰੀਆਂ ਸੀ ਜੀ ਮੋਹਰਾਂ ਦੀਆਂ ਇਹ ਭਰੀਆਂ ਸੀ ਨਹੀਂ ਇਹ ਸਭ ਮਨ ਘੜਤ ਗੱਲਾਂ ਸਾਰਾ ਚੜਾਵਾ ਗੁਰੂ ਸਾਹਿਬ ਜੀ ਨੇ ਪਵਾ ਦਿੱਤਾ ਸੀ ਸਤਲੁਜ ਦੇ ਵਿਚ ਤੇ ਮਾਤਾ ਜੀ ਕੋਈ ਮਾਇਆ ਦੇ ਲੋਭੀ ਨਹੀਂ ਸੀ ਗੱਲ ਨੂੰ ਤੱਤ ਨੂੰ ਵਿਚਾਰਿਆ ਕਰੋ ਥੋੜਾ ਜਿਹਾ ਜਾਣੀ ਕਿ ਚਿੰਤਨ ਦੇ ਨਾਲ ਉਹ ਤਾਂ ਜਾਣੀ ਕਿ ਕੁਝ ਕੁ ਮਾਇਆ ਗੁਜਰਾਨ ਦੇ ਤੌਰ ਤੇ ਮਾਤਾ ਜੀ ਨੇ ਪਾ ਲਈ ਵੀ ਕਿਤੇ ਫੜਾ ਕਰਨਾ ਜਾਂ ਕੋਈ ਰਸਦਾਂ ਲਿਆਉਣੀਆਂ ਕਿੱਦਾਂ ਇਸ ਕਰਕੇ ਮਾਤਾ ਜੀ ਨੇ ਗੁਜਰਾਨ ਦੇ ਤੌਰ ਦੇ ਉੱਤੇ ਕੁਝ ਕੁ ਮਾਇਆ ਥੋੜੀ ਜੀ ਬਿਲਕੁਲ ਜਿਸ ਵੇਲੇ ਉਹ ਥੈਲਾ ਰੱਖਿਆ ਜੋ ਗੰਗੂ ਚੁੱਕੀ ਜਾਂਦਾ ਪਹਿਲਾਂ ਘਰੇ ਪਹੁੰਚੇ ਹੈ ਉਹ ਥੱਲੋਂ ਰੱਖਿਆ ਨਾ ਥੱਲੇ ਰੱਖਿਆ ਉਹ ਥੱਲਿਓ ਮੋਹਰਾਂ ਖੜਕੀਆਂ ਜਦੋਂ ਮੋਹਰਾਂ ਖੜਕੀਆਂ ਜੋ ਗੁਜਰਾਨ ਯੋਗ ਹੈ ਬਸ ਕੁਝ ਕੀ ਗੰਗੂ ਨੇ ਸਮਝਿਆ ਵੀ ਪਤਾ ਨੀ ਕਿੰਨੀਆਂ ਕੁ ਮੋਹਰਾਂ ਹੋਣਗੀਆਂ ਪਤਾ ਨੀ ਮੋਹਰਾਂ ਦੀ ਤਨਕਾਰ ਪਈ ਗੰਗੂ ਦੇ ਕੰਨਾਂ ਦੇ ਵਿਚ ਮਾਇਆ ਨੇ ਡੰਡ ਚਲਾਇਆ ਜਾਦੂ ਪਾਇਆ ਗੰਗੂ ਦੀ ਸੁਰਤ ਨੂੰ ਸਮੋਹਿਤ ਕਰਕੇ ਰੱਖ ਦਿੱਤਾ ਬੋਲੋ ਸਤਨਾਮ ਇੱਥੇ ਹੁਣ ਮੈਂ ਥੋੜੇ ਤੱਤ ਸਿਧਾਂਤ ਸਮਝੇ ਵੀ ਇੱਥੇ ਕੀ ਹੋਇਆ ਜਿਹੜੀਆਂ ਜਜ਼ਬਾਤੀ ਗੱਲਾਂ ਹੁੰਦੀਆਂ ਨੇ ਨਾ ਉਹ ਤੁਸੀਂ ਜਿੰਨੇ ਮਰਜ਼ੀ ਚਟਕਾਰੇ ਲਾ ਲਾ ਕੇ ਕਰੀ ਚੱਲੋ ਉਹ ਤੋਂ ਤੱਤ ਨੀ ਲੱਭਦਾ ਹੁੰਦਾ ਹੁਣ ਇਹ ਤੋਂ ਤੱਤ ਲੱਭਣਾ ਆਪਾਂ ਨੋਟ ਕਰਿਓ ਹੁਣ ਗੰਗੂ ਦੀ ਜਿਹੜੀ ਸੁਰਤ ਹੈ ਪਿਆਰਿਓ ਉਹ ਕੀ ਹੈ ਉਹਦੇ ਤੇ ਜਾਦੂ ਪੈ ਗਿਆ ਉਹ ਸੌਂਗੀ ਕੀ ਹੋਇਆ ਇੱਕੋ ਹੀ ਖਿਆਲ ਚੱਲ ਰਿਹਾ ਵਾਰ ਵਾਰ ਥੈਲੇ ਵਿਚ ਕਿੰਨੀਆਂ ਕਮੋਹਰਾਂ بس یہ کدو میرے ہاتھ دے وچ آ جان. باقی ہر پاسے تو سورت سی جی وہ سوگی سورت سوگی کیونکہ پھر بندے نو پتا نہیں لگتا میں کی کرنا. مایا تاری اتنا بولا سبدنا جان کی بہرول سبدنا سن کی بہرول پچولا. جمی کے دیکھو مایا ڈنگ چلا جادو پاؤنڈی ہے سموہت کردی ہے. جمی کے کسی سمے پچھلا اتہاس جس ویلے داتو جی نو چک دتا سی کچھ جنی کے گرو گھر دے دوکھیاں نے کہہ لو جدو چک دتا تے داتو جو کہ دوجے پاتشاہ دا پتر آیا جس ویلے گوئندوال صاحب تیجے پاتشاہ جی مہاراج تے کے سشوبت سنگتاں بیٹھی امرت وچن سنا رہے. داتو آیا جس ویلے گوئندوال صاحب ہن سنگتاں دیاں پریم پیٹاواں پریم پیٹاواں دا ڈھیر لگیا ہویا ہے. داتو دی نگاہ پی گئی اس پریم پیٹاواں دے ڈھیر دے اتے. بس ایک دنگ لڑ گئی اکھ مایا نے پایا جادو داتو دی سورت بھی سونگی اندروں ہائے ہائے اینی مایا اینی مایا نہیں لے گی ادو کا خیال ہے. جس ویلے لو جی سورت سونگی ہن مایا نے ایسا جادو پایا بس کیول مایا والے پاسے سورت جاگدی ہے نہیں بھی میں کی کر رہے ہیں انہوں نے کوئی پتہ نہیں لگ رہا. ہوں گرو صاحب کی سنا رہے امرت وچن وہ نہیں سن رہا سن نہیں رہا کچھ بھی. بس آیا پچھے بھی سٹیج دے آ کے تیجے پاتشاہ جی نو لت ماری تے سٹیج تو تھلے سٹ دتا. بولو سپنا کی ہویا بھی کی ہے نوٹ کرے مایا سموہت کر دی. اس ویلے داتو ایک ہپنوٹک سلیپ دے وچ ہے. تت نو جانیا کرو تت نو سمجھا کرو خیال کرو تاکہ جس ویلے تیجے پاتشاہ جی نو سٹ دتا سٹیج تو لت مار کے تھلے سٹیا پر گرو گھر کی کنی نمرتا غریبی غریبی کا نمرتا کا غریبی کی ہوں ہے. جی کہ اپنا سماج ہوں آم اتے جہے بندے کو فرض کرو پیسے نہیں مایا نہیں یا گٹ ہے آپ غریب کہہ دیں ہاں آپ سماج پر گرو کے در سے گرو کی نگاہ کون غریب ہے جی آکڑ نہیں. بولو ستنام جی آکڑ نہیں نوٹ کرو تاکہ ہوں گرو صاحب جی نو جس ویلے لت مار کے سٹ دتا کنی نمرتا کنی غریبی گرو گھر دی ساریا شکتیاں دے مالک اس ویلے کی کوتک برتایا ہے دادو دی لت فڑ کے گھٹنی شروع کر دیتی دیکھا کہ بوڑھے دا ہڈ تا نہیں بج گیا. بولو ستنام دیکھا کہ تیرے بوڑھے دا ہڈ تا نہیں بج گیا کتنے سٹ تا نہیں لگی تیرے دیکھا پیارا کہ سخت تو نہیں لگی تو بڑھے ہڈ سخت جی ہو جاتے ہیں نا ہڈ سخت ہو جاتے ہے تاکہ گرو صاحب جی دی نعمرتا دی گل پر نال نال یہ بھی سکھا دتا کہ کوشش کرو گرو گھر دے وچ آئے نو نعمرتا غریبی پیار دے نال شانت کرن دی رہو بچار تاکہ ہن جس ویلے کہن دا بھاو گل کتھوں چلی سی ایک مایا دے سموہن تو گل چلی سی رمج ہوندی ہے ہنٹ ہوندا ہے تاکہ ہن گنگو دی سورت بھی سونگی گنگو دی سورت تے بھی ڈنگ چل گیا. مایا ہوئی ناگنی جگت رہی لپٹائے اس کی سیوا جو کرے کسی ہی کو پھر کھائی. کہندے مایا دے پتاں دا حال سپنی دے پتاں ورگا ہوندا ہے جویں سپنی ہوندی ہے وہ اپنے پتاں نوں جنی کی پیار کردی کردی چٹتی چٹتی وہ نگل جاندی ہے نگلے جاندے نے کیوں دے منہ کول آندے پیار نہ وہ بھی پیار نہ چٹتی ہے چٹتے چٹتی نگل جاندی ہے. ایویں جویں کہندے ناگنی دے پتاں والا حال ہی مایا دے پتاں دا ہوندا ہے. مایا ہوئی ناگنی جگت رہی لپٹائے تین مایا جی دیس گسائی تمرے چرن بسارے کنچت پریتنا اپنے جن کو جن کہا کرے بچارے. ہن جس ویلے لو جی خیال کرو گنگو دے اندر تک ہی خیال چل رہا ہے بس ایک ہی خیال چل رہا ہے بار بار کدو دن چھپے کدو ہنیرا جا ہوئے جا بڑکتے ہوتے بھی کدو ماتا جی ساؤن کدو میں یہ تھیلا چک لواں یہ پتا نہیں کنیاں کمور ہیں کدو اپنے کبجے کر لواں بس یہی خیال چل رہا ہے، ہن کوئی سیوا کا خیال نہیں، کوئی خیال نہیں بھی کتا بڑبھاگی ہاں جو کہ اج مینوں گرو جی کی ماتا صاحبزادیاں دی سیوا دا موقع ملیا، کنیاں بخششاں ہونی ہیں، کنی کرپا ہونی تاں بھل گیا نا، یہ ہن کوئی خیال نہیں۔ جس ویلے لو جی گنگو آسے پاسے جی گیڑا کڑھتا رہا، گیڑا کڑھتا رہا، تو اتنے کولے پیا ماتا جی نے تھیلا اتنے رکھ دتا سامان۔ جس ویلے ہن پینڈے کی بڑی تھکاوٹ ہے، ماتا جی اپنے دوویں پوتریاں نوں لے کے جس ویلے لیٹے نے، جس ویلے کوشش دیکھن دی ہے وار وار گنگو دی، جس ویلے دیکھا گنگو نے بھی ادا لگتا ہے ہن تاں سونگے لگدے ہے۔ ہن ماتا جی جس ویلے ہلے تک جاگدی ہے، چکیا نے تھیلا دوویں جی پیری آیا، ماتا جی نے ویکھ لیا کہ چلو کوئی نہیں، تھیلا چک کے لے گیا باہر، باہر لے گیا جس ویلے تے اچھی اچھی رولا پاؤن لگ پیا، گنگو دے گھر چوری ہو گئی، گنگو دے گھر چوری ہو گئی۔ ماتا گجر کور جی کہن لگے، پت گنگیا پورے آ تو رولا کاتے پاؤنا، کوئی نہیں تینوں مایا کی لوڑ ہے، تو ورت لگے تو بالکل تھوڑی جی مایا ہی ہے، تھوڑی جی مایا تو بالکل این مایا کی گل کی کر رہے، کوئی نہیں رولا نہ پا، مشکل دیاں گھڑیاں بڑیاں، مشکل دیاں گھڑیاں سیوا کر لے، این مایا کی گل کی کر دیں۔ جدو بعد ٹکٹکا ہو گیا نا، میل ہو گیا، میل ہو گیا بعد سکھاں نوں پتا لگیا جی گنگو نے سیوا کی، اوکھے سمے گنگوا سکھ تیرا گھر مایا نال بھر دیں گے، بولو ستنا واسطے رولا بھرنا، ہوں سن نہیں رہا، سن نہیں رہا، اپدیش نہیں سنتا، نوٹ کرے سرت سوگی۔ جس ویلے کہن لگا لے کمال دی گل ہے، میں تھانوں ای اوکھی گھڑی اپنے گھرے ٹکانا دتا ہے کہ کل نو پتا لگیا جس ویلے کہ مینوں بھی فوج والے پڑ سکتے ہیں، میرا بھی نقصان ہو سکتا ہے، میں کتنا خطرہ مول لیا ہے، الٹا تسی مینوں آ نام دینے ہو سیوا دا، آ نام دینے ہو، میں کوئی تھیلا نہیں چک کے لے کے گیا۔ جس ویلے ہن گنگو ایداں دے وچن کردا ہے کہ اس ویلے گنگو دی جنم دین والی ماتا بھی کہیں رہی، ایک وچن میں سپشٹ کلیئر کر دیا، کوئی یعنی کہ اکوالٹی کی گل سلینا دوانا چ بڑی وسار ہوئی سی، کوئی پوری قوم نہیں ماڑی ہوں، پورا مذہب نہیں ماڑا ہوں، پورا پنڈ نہیں ماڑا ہوں، پورا پروار نہیں ماڑا ہوں، پروار ماڑے جم پیندے ہیں، پنڈ ماڑے جم پیندے ہیں، قوما ماڑے جم پیندے ہیں، مذہبوں ماڑے جم پیندے ہیں، یہ بندے کی اپنی کوالٹی ہوں، انڈیویجل کوالٹی، بندے نوں کوالٹی دے آدھار دے اتے ویکھنا چاہیے بھی اس کی کوالٹی کی ہے، یہ کیڑی قسم دا بندہ ہے۔ رہو بچار، کوئی شک نہیں کہ گنگو گٹیا قسم دا بندہ نکل گیا، یہ کوئی شک نہیں، شک پر ایک میں ارج سپشٹ جی کر دے، سارے براہمن گنگو ورگے نہیں ہو سکتے، بولو ستنا، نہ چنگے بھی ہو سکتے ہیں، اتوں سمجھ لو بھی سارے براہمن ہی گنگو ہوں، جی آر ایس ایس کی گل چلتی ہوں بہت تھان سے، میں سارے سکھان پرچارکوں نے بہت کہنا ہوں بھی آر ایس ایس ہے جی، کوئی شک نہیں بھی ایک فرقو جتے بندی ہے، گٹیا جتے بندی ہے، انہوں کا کوئی دھرم نہیں، کوئی شک نہیں یہ، پر بہتے ایسے ہندو ہے جنہ کا آر ایس ایس کے نال کوئی سبند نہیں، بولو ستنا، تسی سارے ہندو آر ایس ایس دک دیا کرو چک کے، سارا ایویں دک دیا کرو چک کے، تاکہ کوالٹی ہوں بندے کی، بڑے نے ایسے جنہ کا کوئی سبند نہیں، سارے ہندو آر ایس ایس نہیں، نوٹ کرو۔ ایک میں جی نال بےنتی کر دیا بھی سارے سکھ گرو گرنتھ صاحب نو بھی من دے، اج دے سکھ کہاؤن والے نے بنوٹی گروواں نوں کنی ہوا دتی ہے، کنی کامیاب کیتے، اج دے خوتی سکھاں نے وی نور محل والے دا برگے کولے ہور برگے کولے کون جاندے نے، خیال کرو، تاں تے ہور بڑے بڑے تاں تے کہن دا بھاو کہ پیاریو بندے دی کوالٹی ہوندی ہے، سنسکار ہوندے ہے، واہگرو دی بخشش کرپا۔ رہو وچار، تاں تے گل کتھے چلی سی کہ گنگو رولا پایا، جس ویلے جنم دین والی ماتا نے بھی ورجیا، کی کہہ رہی ہے،
ਕਿਉਂ ਕਹਿਰ ਕਮਾਉਣੇ ਵੇ ਗੰਗੂਆ ਮਾਇਆ ਨਾਲ ਨਹੀਂ ਜਾਣੀ ਕਹਿਰ ਕਮਾਉਣੇ ਕਿਉਂ ਗੰਗੂਆ ਮਾਇਆ ਨਾਲ ਨਹੀਂ ਜਾਣੀ
ਸਾਹਿਬ ਜੀ ਮਹਾਰਾਜ ਨੂੰ ਸਖ਼ਤ ਤਸੀਹੇ ਦਿੰਦਾ ਰਿਹਾ ਪਰ ਇਹਦੇ ਘਰੋਂ ਇੱਕ ਬੀਬੀ ਸੀ ਨੂੰ ਉਹ ਆ ਕੇ ਗੁਰੂ ਸਾਹਿਬ ਜੀ ਦੀਆਂ ਮਿਹਨਤਾਂ ਕਰਦੀ ਰਹੀ ਜਲ ਪਾਣੀ ਛਕਣ ਦੀਆਂ ਜਾਂ ਇੱਦਾਂ